para Jesus, ਅਸਾਂ ਸਾਰਿਆਂ ਨੂੰ ਆਪਣੀ ਪਵਿੱਤਰ ਬਾਰਗਾਹ ਅੰਦਰ ਜ਼ਿੰਦਗੀ ਦਾ ਕੁਝ ਕੁ ਸਮਾਂ ਸੰਗਤ ਰੂਪ ਵਿੱਚ ਗੁਜ਼ਾਰਨ ਦਾ ਅਵਸਰ ਬਖਸ਼ਿਆ ਹੈ। ਘੜੀਆਂ ਬਖਸ਼ੀਆਂ ਨੇ ਅਤੇ ਸਾਨੂੰ ਆਪਣਾ ਜਸ ਕਰਨ ਅਤੇ ਸਰਵਨ ਕਰਨ ਵਾਸਤੇ ਉਤਸ਼ਾਹਿਤ ਫਰਮਾਇਆ। ਰੂਹਾਨੀਅਤ ਦੀ ਦੁਨੀਆ ਅੰਦਰ ਉਹ ਸਮਾਂ ਜੋ ਆਪਣੇ ਸਾਜਨ ਅਤੇ ਸਿਰਜਣਹਾਰ ਦੇ ਚਿੰਤਨ ਵਿੱਚ ਗੁਜ਼ਾਰਿਆ ਜਾਵੇ ਉਸ ਨੂੰ ਅਮੋਲਿਕ ਅਤੇ ਵਡਮੁੱਲਾ ਆਖਿਆ ਗਿਆ ਹੈ। ਤੋ ਕਿਰਤ ਵਿਰਤ ਕਰਦਿਆਂ ਹੋਇਆਂ ਦਾਤਾਰ ਮੁਨਿਮ ਅਤੇ ਬਖਸ਼ਣ ਦੀ ਯਾਦ ਅੰਦਰ ਉਸਦੀ ਕੀਰਤ ਅੰਦਰ ਸੁਰਤ ਨੂੰ ਜੋੜਨਾ ਕਲਯੁੱਗ ਵਿੱਚ ਪ੍ਰਭੂ ਪ੍ਰਾਪਤੀ ਦੇ ਸਮੂਹ ਸਾਧਨਾ ਨਾਲੋਂ ਮਹਾਨ ਸਾਧਨ ਮੰਨਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਵਾਕਾਂ ਅਨੁਸਾਰ ਤੁਕ ਅਨੁਸਾਰ ਇਉਂ ਇਸ ਖਿਆਲ ਨੂੰ ਦ੍ਰਿੜ ਕਰਾਇਆ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ ਕਰਮ ਤਾਂ ਹੋਰ ਵੀ ਨੇ, ਤੌਰ ਤਰੀਕੇ ਤਾਂ ਹੋਰ ਵੀ ਹਨ, ਪਰ ਇਹ ਕਰਮ ਪ੍ਰਭੂ ਪ੍ਰਾਪਤੀ ਦਾ ਇਹ ਕਰਮ ਸੰਗਤ ਰੂਪ ਵਿੱਚ ਬੈਠ ਕੇ ਅਕਾਲ ਪੁਰਖ ਦੇ ਗੁਣ ਗਾਵਣੇ ਅਤੇ ਸੁਣਨੇ ਅਤੇ ਇਹ ਸਭ ਕੁਛ ਇਕਾਗਰਤਾ ਨਾਲ ਹੋਵੇ ਤਾਂ ਫਿਰ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਇਹ ਇਸ ਦੀ ਕੰਡੀਸ਼ਨ ਹੈ, ਸ਼ਰਤ ਹੈ। ਪਿਆਰਿਓ, ਧਿਆਨ ਲਾ ਕੇ ਜੇ ਕੰਮ ਕੀਤਾ ਜਾਵੇ, ਸਤਿਗੁਰੂ ਜੀ ਫਰਮਾਉਂਦੇ ਹਨ ਕਲਯੁੱਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਨਤੀਜਾ, ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗ ਹੈ ਪਤ ਸਿਉਂ ਜਾਏਗਾ। ਤੋ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੋਈ ਹੈ जो आप महाराज जी दे इन वाकां नूं हिरदे अंदर मनदे होए सुरत विच टकांदे होए सचमुच गुरु दे वाकां अनुसार कुछ समा बारगाहे इलाही अंदर गुरु ग्रंथ साहिब जी दी पवित्र हजूरी अंदर उपदेश चों वरना को सांझा दी पवित्र हजूरी अंदर उस ढंग नाल गुजार रहे हो। गुरु संगत ते प्रबंधकां दे प्रबंध नाल उलीके प्रोग्राम अनुसार दो हफ्ते कीर्तन का प्रोग्राम इस तरह लड़ीवार चलिया है। कुछ क दिन होर रहिंदे ने ऐतवार तक। समा अपनी अरुक चाल नाल तुरदा ही रहिंदा है। समा कदी रोकिया नहीं रुकदा, पर दाने बंदे इस दी रवानगी विच भी कोई ना कोई पायदार कम कर लेंदे। दुनिया की हर चीज़ फानी है, साड़ा शरीर भी फानी है, पर इस फानी जगत अंदर फानी शरीर दे हुंदिया हुंदिया महापुरश लाफानी कम कर लेंदे। गुरवाक देह अनित न नित रहे, ये तो एक अमर मुसलमा है, फंडामेंटल प्रिंसीपल है, ते अकाल पुरख का ईश्वर का यह रूल है। देह अनित ना गदा दी ना शाह दी, ना जरदार दी ना बेजर दी, ना चक्रवर्ती बादशाह दी, ना दर दर दे भिखारी दी, किसे दी देह सदा नहीं रह सकती। श्री गुरु नानक देव महाराज कलयुग दे महावली प्यांबर इस तरह सतयुग द्वापर त्रेता विखे जिन्हां दा नां लै लै के दुनिया अपनी तकदीर सवार दी ते बना दी है, देहां उन्हां दियां भी रही नहीं रहियां, पर उन्होंने इस फानी देह दे हुंदिया होया अनित देह दे हुंदिया होया साढ़े सामने कोई नित कर्म करके दिखाया है। एक नित पदार्थ हुंदे ने, एक अनित पदार्थ हुंदे। कृपा करो अपने टिके हुए मन विचों कुछ रिफलैक्शन अता करो बख्शो ताकि दास भी आप जी की कृपा नाल बदौलत टिक सके। जिमें किसी तालाब के टिके हुए पानी विच कोई ठोकर वज जाए, कंकर डिग पाए, वड्डी चीज़ डिग पाए, तो उस दे वड्डे वड्डे लहराओ ते फिर सूक्ष्म लहराओ ते फिर पहले वाला टकाओ आउन तक देर लगती है। इहदे नाल अनंत गुणा मन दे टिकन तो बाद जे कोई गल हो जाए तो उस दे टका प्राप्ति दा दी गल बनती। इसलिए आप मुनक्स करो दास में, रिफ्लैक्शन बख्शो, आपकी कृपा नाल ही सेव कमाई जा सकेगी। हाँ, असूल वाली जिंदगी कभी सौखी जिंदगी नहीं होया करती, दिखम मार्ग चलना। यही कारण है कि नेक रूहां नूं भी बड़े बड़े कष्ट सहने पैंदे, क्योंकि असूल दा राह सदा बिखड़ा हुंदा है, पर हुंदा जिंदगी वाला पायदार। एक होर किसी चंगे लिखारी की गल याद आई है, इंग्लिश विचों ने लिखा है, वर्चू सरवाइव्स दी ग्रे। नेक बंदे नूं तां दुनिया साड़ सकती है पर नेकी नहीं सड़ सकती। नेक इंसान उत्ते कबर विच डूंघियां दब के सेरां च नहीं मना विच मिट्टी उत्ते पाई जा सकती है, ढेर लाया जा सकता है, पर नेकी नहीं दबी जा सकती। वर्चू सरवाइव्स दी ग्रे, नेकी कबरां चों भी फुट पैंदी। इसलिए इस जिंदगी अंदर जिन्हें लोगों ने जीवन का यह निशाना बनाया है, टारगेट ऑफ लाइफ बनाया है, नस्बुलैनी हयात बनाया है, जीवन का यह टीचा बनाया है कि ऐसा मानुखता वाला जौहर पैदा करना है, तो जितनी जिंदगी वाहिर ने दिती है नेक कम्मा विच शुभ कर्मा विच गुजारनी है। मौत उन्हां दे शरीर नूं आवेगी, उन्हां दे आदर्श नूं नहीं आ सकती। ककरी हवावां ते फजावां चलदियां ने, सीने विन रहियां ते चीर रहियां ने, बोट भी अपना तान ला के अपने बच्चियां नूं, जानवर भी अपने बोटां नूं अपने निघे परां दी बुकल विच लै के बैठे होए ने। सीत पै रही है चौखे दिनां तों बड़ी उचेची, कोई बाहर निकलदा हिया नहीं करदा, एडी डाढ़ी ठंड पै रही है। ਤੇ ਏਡਾ ਜ਼ਿਆਦਾ ਕੱਕੜ ਪਿਆ ਹੋਇਆ ਹੈ ਕਈ ਦਿਨ ਤੋਂ ਕਿ ਦੁਨੀਆ ਅਲਾਮਾਂ ਅਲਾਮਾਂ ਕਹਿ ਰਹੀ ਹੈ। ਫਿਰ ਇਹਦੇ ਵਿੱਚ ਇੱਕ ਹੋਰ ਗੱਲ ਹੋਈ, ਝੜੀ ਲੱਗ ਗਈ, ਬਾਰਿਸ਼ ਚੱਲ ਪਈ, ਪਰ ਹਵਾ ਉਵੇਂ ਜਿਵੇਂ ਘੋੜੇ ਦੀ ਪਿੱਠ ਉੱਤੇ ਇੱਕ ਸ਼ਾਹ ਸਵਾਰ ਸਵਾਰ ਹੈ, ਬੜੀ ਦੂਰੋਂ ਚੱਲਿਆ ਹੋਇਆ, ਆਰਜ਼ੂ ਵਾਲਾ ਦਿਲ ਹੈ, ਛਾਤੀ ਵਿੱਚ ਦਿਲ ਅਤੇ ਦਿਲ ਵਿੱਚ ਧੜਕਣ ਹੈ, ਆਦਰਸ਼ ਦੀ ਧੜਕਣ, ਆਦਰਸ਼ ਪੂਰਤੀ ਦੀ ਧੜਕਣ। ਘੋੜਾ ਵੀ ਭਿੱਜਿਆ ਹੋਇਆ, ਸਵਾਰ ਵੀ ਭਿੱਜਿਆ ਹੋਇਆ, ਲਿਬਾਸ ਵੀ ਭਿੱਜਿਆ ਹੋਇਆ, ਕੁਦਰਤ ਤੂੰ ਬੜੀ ਅਜੀਬ ਹੈ, ਥੋੜ੍ਹਾ ਵਕਤ ਮਿਲ ਜਾਏ ਅਤੇ ਮੈਂ ਆਪਣੇ ਘੋੜੇ ਨੂੰ ਨਿਹਾਰੀ ਦੇ ਲਵਾਂ, ਘੋੜੇ ਨੂੰ ਆਰਾਮ ਦੇ ਲਵਾਂ ਅਤੇ ਖੁਦ ਵੀ ਆਪਣੇ ਭਿੱਜੇ ਗਿੱਲੇ ਨੁੱਚੜ ਰਹੇ ਬਸਤਰ ਸੁਕਾ ਲਵਾਂ। ਕਦੀ ਕਦੀ ਦਿਲ ਵਿੱਚ ਇਹ ਆਉਂਦਾ, ਫਿਰ ਅੰਦਰੋਂ ਲਹਿਰ ਉੱਠਦੀ, ਤੂੰ ਕੌਣ? ਮਾਲਿਕ ਦੀ ਰਜ਼ਾ ਵਿੱਚ ਮੁਖਿਲ ਹੋਣ ਵਾਲਾ, ਤੂੰ ਕੌਣ? ਤੇਰੀ ਕੀ ਮਜਾਲ? ਮੋੜਾ ਪਾ ਐ ਸੁਰਖ ਮੁੜ। ਫਿਰ ਆਉਂਦਾ ਹੈ ਘੋੜੇ ਦੀ ਪਿੱਠ ਉੱਤੇ, ਥੁੰਮ ਥੁੰਮ ਘੋੜਾ ਚੱਲਦਾ ਹੈ, ਪਰ ਟਿੱਡੋਂ ਭੁੱਖਾ, ਸਵਾਰ ਵੀ ਭੁੱਖਾ, ਆਪਣੇ ਦਿਲ ਹੀ ਦਿਲ ਅੰਦਰ। ਐਸਾ ਨਾ ਮੈਂ ਕਦੀ ਆਖਾਂ ਤੂੰ ਕੱਕਰ ਪਾਉਣਾ ਬੰਦ ਕਰ ਦੇ, ਤੂੰ ਰੁੱਤ ਬਦਲ ਦੇ, ਤੂੰ ਮੀਂਹ ਹਟਾ ਦੇ, ਨਹੀਂ ਨਹੀਂ, ਭਿੱਜੋ ਸਿੱਜੋ ਕੰਬਲੀ, ਅੱਲੋ ਬਰਸੇ ਮੇ, ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀਂ ਨੇ। ਇਹਦਾ ਸੱਜਣ ਕੌਣ ਹੈ? ਆਦਰਸ਼, ਉੱਚਾ ਨਿਸ਼ਾਨਾ, ਜੋਹਰੇ ਇਨਸਾਨੀ, ਤੱਤ ਦੀ ਗੱਲ, ਉਪਕਾਰ, ਇਹਦਾ ਇਹ ਸੱਜਣ ਹੈ। ਪਰ ਘੋੜਾ ਵੀ ਭੁੱਖਾ ਅਤੇ ਆਪ ਵੀ ਭੁੱਖਾ। ਘੋੜੇ ਨੇ ਨੱਥਣਾ ਮਾਰਿਆ, ਫਰਾਟਾ ਮਾਰਿਆ, ਸਾਬਤ ਕਰਦਾ ਹੈ ਮੇਰੇ ਸ਼ਾਹ ਸਵਾਰ, ਤੂੰ ਮੇਰੀ ਕੰਢ ਉੱਤੇ ਰਮੇ, ਮੈਨੂੰ ਆਸਰਾ ਹੈ, ਤੇਰੇ ਆਸਰੇ ਨਾਲ ਮੈਂ ਇਸ ਨਾਲ ਵੀ ਵੱਧ ਖੇਚਾਂ ਚੱਲ ਸਕਦਾ ਹਾਂ। ਸਵਾਰ ਇਹਦੀਆਂ ਰਮਜ਼ਾਂ ਸਮਝਦਾ, ਇਹਦੀਆਂ ਬੋਲੀਆਂ ਸਮਝਦਾ, ਆਪਣੇ ਬਾਹਨ ਦੀਆਂ ਨਜ਼ਾਕਤਾਂ, ਅਦਾਵਾਂ ਅਤੇ ਗਮਜ਼ੇ ਸਮਝਦਾ, ਚੁੱਕਦਾ ਹੈ, ਥਾਪੜਾ ਦਿੰਦਾ ਹੈ, ਇਹਦੇ ਲੰਬੇ ਲੰਬੇ ਕੇਸ਼ਾਂ ਅੰਦਰ ਆਪਣੀਆਂ ਰਹਿਮਤ ਵਾਲੀਆਂ ਉਂਗਲੀਆਂ ਦੇ ਪੋਟੇ ਫੇਰਦਾ ਹੈ, ਤਾਂ ਥਾਪੜਾ ਦੇ ਕੇ ਫਿਰ ਅੱਗੇ ਤੁਰਦਾ ਹੈ। ਦੂਰ ਕੁਛ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਹਾਲੇ ਸੂਰਜ ਤਨਿਕ ਰੂਪ ਹੋਇਆ ਪਰ ਹਨੇਰਾ ਪੱਸਰ ਦਾ ਪ੍ਰਤੀਤ ਹੁੰਦਾ ਹੈ। ਸ਼ਹਿਰ ਆ ਗਿਆ ਜੀ, ਕਸਬਾ ਆ ਗਿਆ, ਖੁਗ ਵਸ ਦਾ ਕਸਬਾ, ਅਤੇ ਇਸ ਨੂੰ ਪਤਾ ਲੱਗ ਗਿਆ ਇਹ ਉਹ ਸ਼ਹਿਰ ਹੈ ਜਿਹਦੇ ਹਰ ਬਾਜ਼ਾਰ ਅੰਦਰ ਕੋਈ ਨਾ ਕੋਈ ਮੇਰਾ ਪਿਆਰਾ ਰਹਿੰਦਾ ਹੈ, ਕੋਈ ਨਾ ਕੋਈ ਮੇਰਾ ਦਿਲਦਾਰ ਅਤੇ ਗਮਖਾਰ ਰਹਿੰਦਾ ਹੈ। ਘੋੜੇ ਨੂੰ ਥਾਪੜਾ ਦੇ ਕੇ, ਤੂੰ ਵੀ ਜਾਣਦਾ ਹੈ, ਮੈਂ ਵੀ ਜਾਣਦਾ ਹਾਂ ਕਿ ਮਰਦਾਂ ਅਤੇ ਘੋੜਿਆਂ ਨੂੰ ਅਵੱਲੇ ਵੇਲੇ ਪੈ ਜਾਂਦੇ ਨੇ, ਜਦ ਤੱਕ ਤੈਨੂੰ ਨਿਹਾਰੀ ਨਾ ਦੇਵਾਂਗਾ, ਮੈਂ ਗਰਾਈ ਨੇ ਮੂੰਹ ਵਿੱਚ ਪਾਵਾਂਗਾ ਮੇਰੇ ਚੰਗੇ ਸਾਥੀਆ, ਵਫ਼ਾਦਾਰ ਸਾਥੀਆ, ਜਦ ਤੱਕ ਤੈਨੂੰ ਪਾਣੀ ਨਾ ਪਿਲਾ ਲਵਾਂ, ਤੇਰੀਆਂ ਮਾਲਸ਼ਾਂ ਨਾ ਕਰ ਲਵਾਂ, ਤੇਰੀ ਕੰਢ ਉੱਤੇ ਹੱਥ ਨਾ ਫੇਰ ਲਵਾਂ, ਤੇਰੀ ਗਿੱਲੀ ਸਿੱਲੀ ਲੂਈ ਸੁਕਾ ਨਾ ਲਵਾਂ, ਖੁਸ਼ਕ ਨਾ ਕਰ ਲਵਾਂ, ਉਦੋਂ ਤੱਕ ਮੈਂ ਆਪਣੀ ਕਬਾ ਨਹੀਂ ਸੁਕਾਵਾਂਗਾ, ਕੋਟ ਨਹੀਂ ਲਾਵਾਂਗਾ, ਤੂੰ ਪਹਿਲਾਂ ਮੈਂ ਪਿੱਛੋਂ। ਥਾਪੜਾ ਦਿੰਦੇ ਨੇ, ਸ਼ਹਿਰ ਵਿੱਚ ਦਾਖਲ ਹੋ ਗਏ, ਸ਼ਹਿਰ ਵਿੱਚ ਚਲੇ, ਬਾਜ਼ਾਰ ਵਿੱਚ ਕਿਸੇ ਨੂੰ ਪੁੱਛਦੇ ਨੇ, ਇੱਕ ਸੱਜਣ ਦਾ ਘਰ ਇਸ ਮੋੜ ਤੋਂ ਮੁੜ ਕੇ ਹੈ, ਦਰਵਾਜ਼ੇ ਕੋਲ ਘੋੜਾ ਖਿਲਾਰਦੇ ਨੇ, ਦਸਤਕ ਦਿੰਦੇ ਨੇ, ਘਰਵਾਲਾ ਬਾਹਰ ਆਉਂਦਾ ਹੈ, ਪਰ ਬਾਰਿਸ਼ ਬਦਸਤੂਰ ਹੈ, ਘੋੜੇ ਉੱਤੇ ਤੱਕ ਕੇ ਸ਼ਾਸਵਾਰ ਨੂੰ, ਕਵਾੜ ਖੋਲ ਕੇ ਅੰਦਰੋਂ ਹੀ ਅੰਦਰੋਂ, ਕੌਣ ਹੈ ਤੂੰ ਇਸ ਵੇਲੇ, ਕੌਣ ਹੈ? ਸ਼ਾਸਵਾਰ ਖਾਮੋਸ਼। ਫਿਰ ਅੱਗੇ ਪਤਾ ਲੱਗਾ ਇਸ ਗਲੀ ਵਿੱਚ ਮੇਰਾ ਪਰਮ ਪਿਆਰਾ ਮਿੱਤਰ ਜੋ ਕਈ ਵਾਰੇ ਮੇਰੇ ਕੋਲ ਰਹਿ ਕੇ ਆਇਆ ਹੈ ਉਹ ਰਹਿੰਦਾ ਹੈ, ਉਹਦਾ ਘਰ ਵੀ ਖਟਖਟਾਇਆ ਪਹਿਲੇ ਵਾਲੀ ਬਾਤ। ਦੁਨੀਆ ਵੀ ਅਜੀਬ ਹੀ ਹੋਇਆ ਕਰਦੀ ਹੈ, ਵਿੱਚ ਸੁੱਖਾਂ ਦੇ ਸਾਰੀ ਦੁਨੀਆ, ਦੁਨੀਆ ਦਾ ਰਵੱਈਆ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ, ਪਰ ਪਰਖ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ। ਪਰਖ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ। ਇੱਕ ਮਸਾਲ ਵਿੱਚ ਥਲਾਂ ਦੇ ਸੱਸੀ ਜਿਸਦਮ ਬੈਠ ਖੁਰੇ ਤੇ ਰੋਈ। ਇੱਕ ਲੋਕ ਗਾਥਾ ਦੀ ਮਸਾਲ ਵਿੱਚ ਥਲਾਂ ਦੇ ਸੱਸੀ ਜਿਸਦਮ ਬੈਠ ਖੁਰੇ ਤੇ ਰੋਈ, ਨਸ ਗਿਆ ਕਜਲਾ ਰੁੜ ਪੁੜ ਜਾਣਾ ਹੱਥ ਨਾ ਛੱਡਿਆ ਮਹਿੰਦੀ। ਇਸ ਤਰ੍ਹਾਂ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ, ਕਜਲੇ ਤੋਂ ਨੇੜੇ ਕੋਈ ਨਹੀਂ ਹੁੰਦਾ, ਨੇੜੇ ਟੁੱਕ ਟੁੱਕ ਬਹਿੰਦੀ, ਪਰ ਪਰਖ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ। ਇਸ ਹਕੀਕਤ ਨੂੰ ਤਾਂ ਹਰ ਭਾਸ਼ਾ ਦੇ ਬੰਦੇ ਨੇ ਮੰਨਿਆ, ਅੰਗਰੇਜ਼ਾਂ ਵੀ ਮੰਨਿਆ, ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਨੀਡ, ਇਹ ਮੇਰੇ ਆਪਣੇ ਮਿੱਤਰ, ਇਹ ਉਹਨਾਂ ਦੀ ਬਸਤੀ, ਇਹ ਉਹਨਾਂ ਦਾ ਘਰ, ਇਹ ਉਹਨਾਂ ਦੇ ਬਾਜ਼ਾਰ। ਪਰ ਅੱਜ ਮੈਨੂੰ ਪੁੱਛਦੇ ਨੇ ਤੂੰ ਕੌਣ ਹੈ, ਮੈਂ ਨਾ ਇਹਨਾਂ ਨੂੰ ਦੱਸ ਸਕਦਾ ਮੈਂ ਕੌਣ ਹਾਂ। ਘੋੜੇ ਲਈ ਆਸਾਂ ਲੈ ਕੇ ਆਇਆ ਹੋਇਆ ਸ਼ਾਹ ਸਵਾਰ ਹਲਕਾ ਜਿਹਾ ਰਾਸ ਦਾ ਇਸ਼ਾਰਾ ਦੇਣ ਦਾ, ਘੋੜਾ ਅੱਗੇ ਅਤੇ ਹੋਰ ਅੱਗੇ, ਨਾ ਨਾ ਇਹਨਾਂ ਬਾਜ਼ਾਰਾਂ ਵਿੱਚ ਨਹੀਂ, ਇਹਨਾਂ ਗਲੀਆਂ ਵਿੱਚ ਨਹੀਂ। ਬੇਵਫਾ ਹੋ ਗਏ ਨੇ ਇਹ, ਘਬਰਾ ਗਏ ਨੇ ਇਹ ਮਿੱਤਰ, ਘਬਰਾ ਗਏ ਨੇ, ਚੱਲ ਅੱਗੇ। ਪੰਜਾਬੀ ਵਿੱਚ ਵੀ ਇਹ ਗੱਲ ਆਖੀ ਹੈ, ਯਾਰੀ ਜਾਣੀ ਹੈ ਯਾਰਾਂ ਦੀ ਜਾਂ ਮਾਰ ਪਵੇ ਤਲਵਾਰਾਂ ਦੀ। ਮਿੱਤਰਾਂ ਦੀ ਮਿੱਤਰਤਾਈ ਦਸਤਰਖਾਨਾਂ 'ਤੇ ਨਹੀਂ ਪਰਖੀ ਜਾਂਦੀ, ਭੀੜਾਂ ਵੇਲੇ ਪਰਖੀ ਜਾਂਦੀ ਹੈ। ਘੋੜਾ ਕੁਗਵਸ ਦੇ ਕਸਬੇ 'ਚ ਬਾਹਰ ਨਿਕਲ ਗਿਆ। ਅਕਾਲ ਦੀ ਰਜ਼ਾ ਅੰਦਰ, ਮਾਲਿਕ ਦੀ ਰਜ਼ਾ ਅੰਦਰ ਘੋੜਾ ਸ਼ਹਿਰੋਂ ਬਾਹਰ ਕੱਢ ਲੈਂਦੇ। ਕਹਿੰਦੇ ਨੇ ਇੱਕ ਬੰਨੇ ਨੂੰ ਘੋੜਾ ਲੈ ਗਏ ਸ਼ਾਹ ਸਵਾਰ ਜੀ, ਘੋੜੇ ਦੀ ਪਿੱਠ ਉੱਤੇ ਬੈਠਿਆ ਹੋਇਆ, ਠੁਮਕ ਠੁਮਕ ਚੱਲਦਾ ਹੈ ਇਹਨਾਂ ਦਾ ਵਾਹਨ। ਵਫ਼ਾਦਾਰ ਘੋੜੇ ਨੇ ਸਮਝ ਲਿਆ ਮੇਰਾ ਮਾਲਕ ਵੀ ਭੁੱਖਾ ਹੈ, ਮੈਂ ਵੀ ਭੁੱਖਾ ਹਾਂ, ਸਾਡੀਆਂ ਸਾਂਝਾਂ ਅੱਜ ਤੋਂ ਨਹੀਂ ਕੱਲ੍ਹ ਤੋਂ ਨਹੀਂ, ਪੁਰਾਣੀਆਂ ਅਜ਼ਲੀ ਸਾਂਝਾਂ, ਰੋਜ਼ੇ ਅਜ਼ਲ ਦੇ ਪਿਆਰ ਪੁਰਾਣੇ। ਸ਼ਾਹ ਸਵਾਰ ਨਾਲ ਮੇਰੀ ਅਤੇ ਮੇਰੇ ਨਾਲ ਸ਼ਾਹ ਸਵਾਰ ਦੀ ਪੁਰਾਣੀ ਦੋਸਤੀ, ਰੋਜ਼ੇ ਅਜ਼ਲ ਦੇ ਪਿਆਰ ਪੁਰਾਣੇ, ਨਿਹ ਨਹੀਂ ਲੱਗੜਾ ਜ਼ੋਰ ਤਗਾਣੇ। ਘੋੜਾ ਵੀ ਸੱਤ ਬਚਨ ਕਹਿ ਕੇ ਕਸਬੇ ਨਿਕਲ ਜਾਂਦਾ, ਪਰ ਹੁਣ ਕਿੱਥੇ ਇਹਨੇ ਠਹਿਰਨਾ ਹੈ, ਮੀਂਹ ਉਵੇਂ ਵਸਦਾ ਹੈ, ਹੁਣ ਕਿੱਥੇ ਮੈਨੂੰ ਨਿਹਾਰੀ ਮਿਲਣੀ ਹੈ, ਕੱਕਰ ਉਵੇਂ ਪੈਂਦਾ ਹੈ, ਠੰਡ ਉਵੇਂ ਪੈਂਦੀ ਹੈ। ਹਾਂ ਜ਼ਰਾ ਨੇੜੇ ਹੋਣ ਦਾ ਯਤਨ ਕਰੀਏ, ਸੁਰ ਇਹ ਕਸਬਾ ਰੋਪੜ ਦਾ ਹੈ, ਕਸਬਾ ਰੋਪੜ ਦਾ ਹੈ, ਰੋਪੜ ਦੇ ਸ਼ਹਿਰ ਵਿੱਚੋਂ ਕਸਬੇ ਵਿੱਚੋਂ ਬੇਕਸਾਂ ਦਾ ਯਾਰ, ਬੇਪਨਾਹਾਂ ਦੀ ਪਨਾਹ, ਬੇਵਸੀਲਿਆਂ ਦਾ ਵਸੀਲਾ, ਜਿਹਦੇ ਦਰਜਣੇ ਹੀ ਮਿੱਤਰ ਇਸ ਸ਼ਹਿਰ ਵਿੱਚ ਰਹਿੰਦੇ ਨੇ, ਉਹਨਾਂ ਵੱਲੋਂ ਉਹਨਾਂ ਦੀ ਬੇਰੁਖੀ ਵੱਲੋਂ ਤ੍ਰਿਪਤ ਹੋ ਕੇ ਸ਼ਹਿਰੋਂ ਨਿਕਲ ਜਾਂਦੇ ਨੇ। ਰੋਪੜ ਕਸਬਾ ਆ ਰਹਿ ਗਿਆ, ਘੋੜੇ ਸਣੇ ਸ਼ਾਹ ਸਵਾਰ ਬਾਹਰ ਨਿਕਲ ਗਏ। ਪਰ ਮਨ ਨੂੰ ਤਕਬੀਅਤ ਹੈ, ਮਨ ਨੂੰ ਟੇਕ ਹੈ, ਮਨ ਨੂੰ ਆਸਰਾ ਹੈ, ਮਨ ਨੂੰ ਤਕੀਆ ਹੈ, ਓਟ ਹੈ, ਪਰਨਾ ਹੈ, ਕਾਹਦਾ, ਵਾਹਿਗੁਰੂ ਦਾ, ਪਰਮਾਤਮਾ ਦਾ। ਤੇ ਗਾਉਂਦੇ ਜਾਂਦੇ ਨੇ ਕੀ ਏਡੀ ਹੈ, ਕੁਵਤ ਏਡੀ ਬਖਸ਼ੀ ਹੈ ਰੱਬ ਨੇ, ਤਾਣ ਏਡਾ ਹੈ ਜ਼ੁਬਾਨ ਵਿੱਚ, ਹਿਰਦੇ ਵਿੱਚ, ਚਸ਼ਮਾ ਵਿੱਚ, ਰੋਮ ਰੋਮ ਵਿੱਚ, ਗੁਫ਼ਤਗੂ ਅੰਦਰ, ਗੁਫ਼ਤਾਰ ਅੰਦਰ। ਬਰਕਤ ਏਡੀ ਹੈ ਕਿ ਜੇ ਦੁਆ ਮੰਗਦੇ ਹਨ ਤਾਂ ਝੜੀਆਂ ਕੀ ਸੁੱਖਾਂ ਦੀਆਂ ਝੜੀਆਂ ਵਸਣ ਲੱਗ ਪਵਨ, ਜੇ ਦੁਆ ਮੰਗਦੇ ਹਨ ਤਾਂ ਸਾਰੇ ਸੁੱਖ ਇਹਨਾਂ ਦੇ ਕਦਮਾਂ 'ਤੇ ਹੁਣੇ ਈਸ਼ਵਰ ਰੱਖ ਦੇਵੇ, ਕਿਉਂਕਿ ਉਹਨਾਂ ਨੇ ਇਕਰਾਰ ਕੀਤਾ ਹੋਇਆ ਹੈ ਤੂੰ ਜਗਤ ਵਿੱਚ ਜਾ, ਦੂਰ ਪਏ ਹੋਏ ਲੋਕਾਂ ਨੂੰ ਮੇਰੀ ਹਜ਼ੂਰੀ ਵਿੱਚ ਲਿਆਉਣ ਦਾ ਯਤਨ ਕਰ, ਮੇਰੀ ਸਾਰੀ ਤਾਕਤ, ਕੁਵਤ, ਕਰਾਮਤ, ਕਰਾਮਾਤ, ਮੁਜਜ਼ਾ, ਅਜ਼ਮਤ ਤੇਰੇ ਵਾਸਤੇ ਵਕਫ ਹੈ, ਜਾ ਬੇਟਾ ਜਾ, ਮੈਂ ਆਪਣਾ ਸੁਤੋਹੇ ਨਿਵਾਜਾ। ਪਰ ਮੇਰਾ ਤਾਂ ਦਿਲ ਨਹੀਂ ਕਰਦਾ ਹੈ ਪ੍ਰਭੂ ਈਸ਼ਵਰ ਤੇਰੇ ਕੋਲੋਂ ਜਾਣ ਨੂੰ, ਚਿਤਨਾ ਭਇਓ ਹਮਰੋ ਆਵਨ ਕਹਿ, ਚਿਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਪਰ ਮੈਂ ਸਾਰਾ ਹੀ ਤੇਰੇ ਲਈ ਹਾਂ, ਪਿਓ ਦਾ ਸਭ ਕੁਛ ਪੁੱਤਰ ਲਈ, ਵਫ਼ਾਦਾਰ ਪੁੱਤਰ ਲਈ ਹੁੰਦਾ ਹੈ, ਜੇ ਹੁਣ ਆਵਾਜ਼ ਮਾਰਦੇ ਜੇ ਹੁਣ ਕਹਿ ਦੇਣ ਕਿ ਏਦਾਂ ਨਹੀਂ ਐਂ ਕਰਨਾ ਹੈ ਤੇ ਈਸ਼ਵਰ ਨੰਕਾਰ ਅਕਾਲ ਪੁਰਖ ਕਦੀ ਉਜ਼ਰ ਨਾ ਕਰੇ, ਕਦੀ ਜਵਾਬ ਨਾ ਦੇਵੇ, ਓਦਾਂ ਹੀ ਕਰੇ, ਵਫ਼ਾਦਾਰ ਬੱਚਾ ਹੈ ਤੋ ਵਾਹ ਵਾਹ। ਪਰ ਰਜ਼ਾ ਵਿੱਚ ਰਾਜ਼ੀ ਰਹਿ ਕੇ, ਸਾਨੂੰ ਰਜ਼ਾ ਵਿੱਚ ਰਾਜ਼ੀ ਰਹਿਣਾ ਸਿਖਾਉਂਦੇ ਨੇ ਸ਼ਾਹਸਵਾਰਾਂ ਦੇ ਸ਼ਾਹਸਵਾਰ, ਤੀਰ ਅੰਦਾਜ਼ਾਂ ਦੇ ਉਸਤਾਦ। ਤੋ ਘੋੜੇ ਦੀ ਪਿੱਠ ਉੱਤੇ ਰਜ਼ਾ ਵਿੱਚ ਰੱਜੇ ਹੋਏ, ਦੁਨੀਆਂ ਰੱਜ ਕੇ ਵੀ ਭੁੱਖੀ, ਪਰ ਇਹ ਭੁੱਖਾਂ ਨਾਲ ਵੀ ਰੱਜਾ ਹੋਇਆ। ਦੁਨੀਆਂ ਦੁੱਖ ਸੁੱਖਾਂ ਵਿੱਚ ਵੀ ਦੁਖੀ, ਪਰ ਇਹ ਦੁੱਖਾਂ ਨਾਲ ਵੀ ਤ੍ਰਿਪਤ ਤੇ ਅਨੰਦਿਤ ਹੋਈ ਹੋਈ ਆਤਮਾ। ਘੋੜੇ ਸਣੇ ਭੁੱਖੇ ਪਿਆਸੇ ਉਨੀਂਦਰੇ ਥੱਕੇ ਥਕਾਏ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ। ਇਉਂ ਕਹਿੰਦੇ ਹੋਏ ਇਹ ਤੁਕ ਗਾਉਂਦੇ ਤੁਰੇ ਜਾ ਰਹੇ ਨੇ, ਕਸਬਾ ਪਿੱਛੇ ਰਹਿ ਗਿਆ, ਉਹ ਦੂਰ ਚਲੇ ਗਏ, ਪਰ ਤੁਕ ਨਾਲ ਨਾਲ ਕਹੀ ਜਾਂਦੇ ਨੇ। ਹੇ ਮੇਰੇ ਮਾਲਕ, ਹੇ ਚੰਨਾਂ ਦੇ ਚੰਨ, ਹੇ ਸੂਰਜਾਂ ਦੇ ਸੂਰਜ, ਮੇਰੀ ਇੱਕ ਬੇਨਤੀ ਸੁਣ ਲੈ। ਕਿਹੜੀ? ਮੈਂ ਤੇ ਤੂੰ ਕੁਛ ਨਹੀਂ ਮੰਗਦਾ, ਇੱਕੋ ਹੀ ਚੀਜ਼ ਮੰਗਦਾ ਹਾਂ ਕਿ ਮੈਂ ਸਦਾ ਆਪਣੇ ਆਦਰਸ਼ ਤੇ ਸੁੱਚੇ ਆਦਰਸ਼ ਨੂੰ ਪੂਰਤੀ ਵਾਸਤੇ ਤਾਣ ਲਗਾਉਂਦਾ ਰਹਾਂ। ਜੋ ਤੁਕ ਹੈ, ਗੁਰੂ ਸਾਹਿਬ ਜੀ ਬੇਨਤੀ ਕੀ ਕਰਦੇ ਨੇ, ਗੁਰੂ ਸਾਹਿਬ ਜੀ ਦੀ ਮੰਗ ਕੀ ਹੈ ਅਕਾਲ ਪੁਰਖ? ਇਹ ਕੌਣ ਤੁਰਿਆ ਜਾਂਦਾ ਜੀ, ਜਿਹਨੇ ਦੇਸ਼ ਦੀ ਖਿਦਮਤ ਗੁਜ਼ਾਰੀ ਕਰਦਿਆਂ ਹੋਇਆਂ, ਗਰੀਬਾਂ ਦਾ ਪੱਖ ਪੂਰਦਿਆਂ ਹੋਇਆਂ, ਲੋੜਵੰਦਾਂ ਦੀ ਲੋੜ ਪੂਰਤੀ ਵਾਸਤੇ, ਹਾਂ ਮਰਊਮ ਮਜ਼ਲੂਮ ਅਤੇ ਮਗਲੂਮ ਲੋਕਾਂ ਨੂੰ ਹਿੱਤ ਕਰਦਿਆਂ ਹੋਇਆਂ, ਖੂਨੀ ਮੰਡੀ ਨੂੰ ਆਪਣਾ ਸਾਰਾ ਹੀ ਅਸਾਸਾ ਦੇ ਦਿੱਤਾ ਹੈ, ਇੱਕ ਵਪਾਰ ਕੀਤਾ ਹੈ ਜਿਹਦੇ ਵਿੱਚ ਉਹਨਾਂ ਦਾ ਘਰ ਵੀ ਲੱਗ ਗਿਆ ਅਨੰਦਪੁਰ, ਇੱਕ ਵਣਜ ਕੀਤਾ ਹੈ ਜਿਹਦੇ ਵਿੱਚ ਪਿਤਾ ਵੀ ਵਾਰਿਆ ਗਿਆ, ਹਾਂ ਇੱਕ ਸੌਦਾ ਕੀਤਾ ਹੈ ਸਾਨੂੰ ਆਪਣੇ ਬਣਾਉਣ ਦਾ, ਜਿਹਦੇ ਵਿੱਚ ਕੱਲ ਸਰਸਾ ਦੇ ਕਿਨਾਰੇ ਆਪਣੇ ਪਰਮ ਪਿਆਰੇ ਸਿੱਖ ਵਾਰੇ ਆਏ ਨੇ ਅਤੇ ਜੋੜੀਆਂ ਜੋੜੀਆਂ ਵਿਛੜ ਗਈਆਂ ਨੇ, ਹਾਂ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ। ਸ਼ਾਹਸਵਾਰ ਕੌਣ ਹੈ? ਗੁਰੂ ਗੋਬਿੰਦ ਸਿੰਘ। ਸਰਸਾ ਤੋਂ ਚਮਕੌਰ ਅਤੇ ਚਮਕੌਰੋਂ ਅੱਗੇ ਕਿਤੇ ਠੌਰ ਪਿਆ ਪਾਲਦਾ ਹੈ, ਚਮਕੌਰੋਂ ਨਿਕਲ ਕੇ ਠੌਰ ਪਿਆ ਪਾਲਦਾ ਹੈ, ਹਾਂ ਹਾਂ ਰੋਪੜ ਕਸਬੇ ਵਿੱਚ ਕੌਣ ਫਿਰਦਾ ਹੈ ਜਿਹਨੇ ਜੋੜੀਆਂ ਜੋੜੀਆਂ ਨਿਖੇੜ ਲਈਆਂ ਨੇ? ਧਿਆਨ ਦਿਓ ਜ਼ਰਾ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਸਿੱਖਾਂ ਨੇ ਖਬਰ ਲਿਆਂਦੀ, ਮਹਾਰਾਜ ਬੁੱਢੜੀ ਮਾਂ ਅਣਜਾਣੇ ਪੋਤਰਿਆਂ ਸਣੇ ਰੁੜ ਗਈ ਹੈ ਬਰਫਾਨੀ ਕਕਰੀ ਲਹਿਰਾਂ ਅੰਦਰ, ਸਰਸਾ ਲੈ ਗਈ ਹੈ ਉਹਨੂੰ। ਅਤੇ ਦੋ ਪੁੱਤਰ ਮਹਾਰਾਜ ਦੇ ਕੋਲ ਸਨ ਉਸ ਵੇਲੇ, ਕਿਸੇ ਨੇ ਆਖਿਆ ਕਿਆ ਖੂਬ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਹੈ ਸੀ ਖਿੱਚ ਸਰਕਾਰ ਨੂੰ ਉਸ ਵੇਲੇ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਫਿਰ ਸੁਣ ਲੈ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਹੈ ਸੀ ਖਿੱਚ ਸਰਕਾਰ ਨੂੰ ਉਸ ਵੇਲੇ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਇਉਂ ਕੋਈ ਵੀ ਆਖ ਨਹੀਂ ਸਕਦਾ ਸੀ, ਇਉਂ ਕੋਈ ਵੀ ਆਖ ਨਹੀਂ ਸਕਦਾ ਸੀ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਇਉਂ ਕੋਈ ਵੀ ਆਖ ਨਹੀਂ ਸਕਦਾ ਸੀ ਜੋੜੀ ਇਸ ਪਾਸੇ ਅਤੇ ਤੋੜੀ ਉਸ ਪਾਸੇ। ਹੈ ਸੀ ਖਿੱਚ ਸਰਕਾਰ ਨੂੰ ਉਸ ਵੇਲੇ, ਥੋੜ੍ਹੀ ਥੋੜ੍ਹੀ ਇਸ, ਸਾਬਰ ਸੋਲ ਸੁਨੱਖੇ ਜਾਂ ਬੱਚਿਆਂ ਦੀ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਖੂਨੀ ਮੰਡੀ ਨੂੰ ਵਿਹਲੇ ਵਿਹਲੇ ਸਿਰ ਸੌਦਾ ਕਰਨ ਵਾਸਤੇ ਜੋ ਕੋਲ ਹੈ ਦਿੰਦੇ ਚਲੇ ਜਾ ਰਹੇ ਨੇ, ਦਿੰਦੇ ਗੁਰੂ ਦਾਤਾ ਜੀ ਹੋਇਆ। ਤੋ ਕਹਿਣ ਦਾ ਭਾਵ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਤੋਂ ਇਸ ਦਸ਼ਾ ਵਿੱਚ ਵੀ, ਬੇਨਿਸ਼ਾਨੀ ਦੀ ਦਸ਼ਾ ਵਿੱਚ ਵੀ, ਬੇਜ਼ਰੀ ਦੀ ਹਾਲਤ ਵਿੱਚ ਵੀ, ਉਜਾੜੇ ਦੀ ਹਾਲਤ ਵਿੱਚ ਵੀ, ਦੁੱਖਾਂ ਦੇ ਮੂੰਹ ਵਿੱਚ ਆ ਕੇ ਵੀ ਇੱਕ ਉੱਚੇ ਉੱਚੀ ਮੰਗਦੇ ਨੇ ਕਿ ਮੈਂ ਸਦਾ ਆਪਣਾ ਆਦਰਸ਼ ਪੂਰਾ ਕਰਾਂ, ਕਿ ਭਲੇ ਬੰਦਿਆਂ ਦੀ ਮਦਦ ਕਰਾਂ ਅਤੇ ਬੁਰਿਆਂ ਨਾਲ ਹਰ ਟੱਕਰ ਲੈਣ ਨੂੰ ਸਦਾ ਮੈਂ ਚੜ੍ਹਦੀ ਕਲਾ ਵਿੱਚ ਅੱਗੇ ਹੋਵਾਂ। ਸੰਤ ਸਹਾਇ, ਸੰਤ ਮੈਨੇ ਭਲੇ ਬੰਦੇ, ਸੰਤ ਸਹਾਇ ਸਦਾ ਜਗ ਮਾਹੇ, ਇਹੀ ਮੇਰੀ ਮੰਗ ਹੈ। ਹੇ ਸ਼ਿਆਮ, ਹੇ ਈਸ਼ਵਰ, ਤੂੰ ਕਿਰਪਾ ਕਰਕੇ ਮੈਨੂੰ ਇਹ ਵਰਦਾਨ ਦੇ ਕਿ ਮੈਂ ਇਹੀ ਕੰਮ ਕਰਦਾ ਚੱਲਾਂ ਕਿ ਬੁਰਿਆਂ ਨਾਲ ਮੇਰੀ ਸਦਾ ਟੱਕਰ ਰਵੇ ਅਤੇ ਭਲਿਆਂ ਵੱਲੇ ਬਦਲੇ ਮੈਂ ਆਪਣਾ ਸਭ ਕੁਛ ਹੀ ਕੁਰਬਾਨ ਕਰ ਦੇਵਾਂ। ਹਾਂ, ਅੰਤ ਆਖਰੀ ਅੰਤਰਾ ਹੈ। ਇਸ਼ਾਰੇ ਸਮਝਣ ਵਾਲਾ, ਸ਼ਾਹ ਸਵਾਰ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ, ਘੋੜਾ ਵਾਹਨ ਸਵਾਰ ਦੀ ਰਜ਼ਾ ਵਿੱਚ ਹੈ, ਸਵਾਰ ਕਰਤਾਰ ਦੀ ਰਜ਼ਾ ਵਿੱਚ ਹੈ, ਰਜ਼ਾ ਦਾ ਅੱਜ ਮਾਹੌਲ ਬਣਿਆ ਹੈ, ਤੁਰਿਆ ਜਾਂਦਾ ਹੈ। ਹਾਂ, ਸ਼ਹਿਰ ਬਾਹਰ ਲੈ ਗਿਆ, ਕਸਬਿਓਂ ਬਾਹਰ ਲੈ ਗਿਆ, ਝੁੱਗੀਆਂ ਨੇ ਝੁੱਗੀਆਂ, ਸ਼ਾਮਾਂ ਵੇਲੇ ਸੂਰਜ ਕਰੀਬਲ ਗਰੂਬ ਹੈ, ਸ਼ਾਮਾਂ ਪਸਰਨ ਵਾਲੀਆਂ ਨੇ, ਦੁਨੀਆਂ ਆਪਣੇ ਘਰਾਂ ਵਿੱਚ ਬੜੀ ਦੜੀ ਹੋਈ ਹੈ ਕਈਆਂ ਦਿਨਾਂ ਦੀ, ਬਾਹਰ ਜਾਂਦਿਆਂ ਜਾਂਦਿਆਂ ਝੁੱਗੀਆਂ ਦਿਸੀਆਂ। ਹਾਂ, ਘੋੜੇ ਨੂੰ ਉੱਧਰ ਨੂੰ ਰੁੱਖ ਕੀਤਾ ਅਤੇ ਜਾ ਕੇ ਇੱਕ ਝੁੱਗੀ ਦੇ ਸਾਹਮਣੇ ਖਲੋ ਗਏ। ਸ਼ੀਸ਼ ਮਹਿਲਾਂ ਦਾ ਮਾਲਕ, ਗਗਨ ਚੁੰਮੀਆਂ ਅਟਾਰੀਆਂ ਦਾ ਮਾਲਕ, ਹਲਕ ਬੋਸ ਕਿੰਗਰਿਆਂ ਵਾਲੇ ਮਹੱਲਾਤਾਂ ਦਾ ਮਾਲਕ, ਕੱਖਾਂ ਦੀ ਝੁੱਗੀ ਦੇ ਸਾਹਮਣੇ ਖਲੋਤਾ ਹੈ। ਘੋੜੇ ਨੇ ਨੱਥਣਾ ਮਾਰਿਆ, ਝੁੱਗੀ ਵਿੱਚ ਗੱਲਾਂ ਕਰ ਰਹੇ ਪਿਓ ਪੁੱਤਰ ਖਾਮੋਸ਼ ਹੋ ਗਏ। ਫਿਰ ਘੋੜਾ ਬੋਲਿਆ, ਮਹਾਰਾਜ ਨੇ ਥਾਪੜਾ ਦਿੱਤਾ? ਇਹਨਾਂ ਕਿਹਾ ਆਪਣੇ ਆਪ ਨੂੰ। ਸਰਹੰਦ ਦੇ ਸੂਬੇ ਦੇ ਗਸ਼ਤੀ ਸਿਪਾਹੀ ਸਵੇਰੇ ਵੀ ਆਏ ਸਨ, ਹੁਣ ਵੀ ਇੱਥੋਂ ਦੀ ਲੰਘ ਰਹੇ ਹੋਣਗੇ। ਉਹ ਬਾਗੀ ਗੁਰੂ ਨੂੰ ਗ੍ਰਿਫਤਾਰ ਕਰਨ ਲਈ ਫਿਰਦੇ ਨੇ। ਦੇਖੋ ਚਰਚ ਦੀ ਗੱਲ, ਘਰ ਕੋਈ ਨਹੀਂ, ਘਾਟ ਕੋਈ ਨਹੀਂ, ਰਿਸ਼ਤੇਦਾਰ ਕੋਈ ਨਾਲ ਨਹੀਂ। ਹਾਂ, ਸੁਣਿਆ ਹੈ ਸਰਸਾ ਦੇ ਕੰਢੇ ਬੜਾ ਡਾਢਾ ਨੁਕਸਾਨ ਹੋਇਆ, 500 ਸਾਥੀ ਸੀ, ਬੜੀ ਮੁਸ਼ਕਿਲ ਨਾਲ ਉਹਨਾਂ 'ਚੋਂ 40 ਬਚੇ ਅਤੇ ਉਹ ਵੀ ਜ਼ਖਮੋ ਜ਼ਖਮੀ ਅਤੇ ਢਿੱਡੋਂ ਭੁੱਖੇ, ਅਤੇ ਉੱਥੇ ਉਹਦਾ ਪਰਿਵਾਰ ਵੀ ਵਿਛੜ ਗਿਆ ਸਾਰਾ। ਪਰ ਅਜੇ ਵੀ ਉਹ ਮਤੀ ਨਹੀਂ ਹੁੰਦਾ, ਅਜੇ ਵੀ ਹਕੂਮਤ ਨਾਲ ਜੋੜ ਨਹੀਂ ਜੋੜਦਾ, ਅਜੇ ਵੀ ਹਥਿਆਰ ਨਹੀਂ ਛੱਡਦਾ। ਸਾਰੇ ਪੰਜਾਬ ਦਾ ਅਮਨ ਭੰਗ ਕੀਤਾ ਹੋਇਆ ਹੈ, ਇੱਟਾਂ ਪੱਥਣ ਵਾਲੇ, ਰੋੜੀ ਪੀਣ ਵਾਲੇ, ਚੂਨਾ ਪੀਸਣ ਵਾਲੇ ਵੀ ਇੱਦਾਂ ਕਰ ਗੱਲਾਂ ਕਰ ਰਹੇ ਨੇ। ਇਹ ਉਹੀ ਹੋਣੇ ਕੋਈ ਘੋੜਸਵਾਰ ਆਇਆ ਹੋਣਾ ਦਸਤਾ ਲੈ ਕੇ ਉਹਨਾਂ ਦੀ ਭਾਲ ਵਿੱਚ, ਦੇਖਣ ਵਿੱਚ ਕਿ ਗ੍ਰਿਫਤਾਰ ਹੋ ਜਾਏ। ਸੁਣਿਆ ਕਿਤੇ ਛੁੱਪ ਗਿਆ ਹੈ। ਇਉਂ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਇਹ ਚੂਨਾ ਪੀਸਣ ਵਾਲੇ ਵੀ ਕਰਨ। ਘੋੜੇ ਨੇ ਫਿਰ ਨਾਸ ਮਾਰੀ, ਫਿਰ ਨੱਥਣਾ ਵਜਾਇਆ ਆਹਿਸਤਾ ਨਾਲ। ਜ਼ਰਾ ਉਮਰੋਂ ਲੱਥਦਾ ਲੱਥਦਾ ਇਹ ਬਜ਼ੁਰਗ ਬਾਬਾ ਬਾਹਰ ਆਇਆ, ਨਾਲ ਹੀ ਪਿੱਛੇ ਇਸ ਦਾ ਪੁੱਤਰ ਆ ਗਿਆ। ਖਿੜਕਾ ਇੱਕ ਬੰਨੇ ਕਰਕੇ ਚੰਨਾਂ ਦਾ ਚੰਨ ਅਤੇ ਸੂਰਜਾਂ ਦਾ ਸੂਰਜ, ਹਨੇਰਿਆਂ ਨੂੰ ਰੌਸ਼ਨਾ ਦੇਣ ਵਾਲਾ ਤਾਰੀਕੀਆਂ ਤੇ ਜ਼ੁਲਮਤਾਂ ਅੰਦਰ ਚਾਨਣ ਕਰ ਦੇਣ ਵਾਲਾ ਚਾਨਣ ਹੀ ਚਾਨਣ ਘੋੜੇ ਤੇ ਦਿਸਿਆ ਨਿਰੈ ਨੂਰ ਨਿਰੈ ਨੂਰ। ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਘੋੜ ਸਵਾਰ, ਸਾਈਂ ਵਾਲਿਓ ਰੱਬ ਸਵਾਰਿਓ, ਮੀਂਹ ਬੜਾ ਵਸਿਆ ਏ, ਮੈਂ ਤੇ ਮੇਰਾ ਘੋੜਾ ਬੜੀ ਦੂਰੋਂ ਚੱਲ ਕੇ ਆਏ ਹਾਂ, ਦੋਵੇਂ ਥੱਕੇ ਤੇ ਦੋਵੇਂ ਭੁੱਖੇ, ਖਾਣ ਨੂੰ ਕੁਛ ਨਹੀਂ ਮੰਗਦੇ, ਪਰ ਥੋੜ੍ਹੀ ਦੇਰ ਵਾਸਤੇ ਕੋਈ ਆਸਰਾ ਚਾਹੁੰਦੇ ਹਾਂ, ਸਿਰ ਢੱਕਣ ਵਾਸਤੇ ਕੋਈ ਝੁੱਗੀ ਆਪਣੀਆਂ ਝੁੱਗੀਆਂ ਵਿੱਚੋਂ ਮਹਿਮਾਨੀ ਲਈ ਦੇ ਸਕੋਗੇ ਥੋੜ੍ਹੇ ਸਮੇਂ ਲਈ? ਇਹ ਦੀਨ ਦੁਨੀਆਂ ਦਾ ਮਾਲਕ ਹੈ ਜੀ, ਵਾਹਿਗੁਰੂ ਦੀਆਂ ਰਜ਼ਾਵਾਂ ਨੂੰ ਕੌਣ ਜਾਣੇ। ਕਿਸੇ ਝੁੱਗੀ ਅੰਦਰ ਮੈਂ ਅਤੇ ਮੇਰਾ ਘੋੜਾ ਠਹਿਰ ਸਕਦੇ ਹਾਂ ਕੁਛ ਚਿਰ ਲਈ ਮਹਿਮਾਨੀ ਵਾਸਤੇ ਝੁੱਗੀ, ਪਰ ਤੂੰ ਕੌਣ ਹੈ ਬਾਬਾ, ਤੂੰ ਕੌਣ ਹੈ? ਮਹਾਰਾਜ ਨੇ ਆਖਿਆ, ਜ਼ਿੰਦਗੀ ਅੰਦਰ ਮੈਂ ਕਦੇ ਝੂਠ ਨਹੀਂ ਬੋਲਿਆ, ਬਲਕਿ ਸੱਚ ਸੱਚ ਦੇ ਵੇਲੇ ਸਿਰੇ ਸੁਣਾ ਦਿੰਦਾ ਹਾਂ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਹੁਣ ਇਹਨਾਂ ਨੂੰ ਸੱਚ ਕਹਿ ਦਿੱਤਾ ਤਾਂ ਕੁਛ ਹੋਰ ਦਾ ਹੋਰ ਬਣੇਗਾ, ਝੂਠ ਮੈਂ ਜ਼ਿੰਦਗੀ ਅੰਦਰ ਬੋਲਿਆ ਕਦੀ ਨਹੀਂ। ਸੱਚ ਸਾਰਿਆਂ ਰੋਗਾਂ ਦਾ, ਮਾਨਸਿਕ ਰੋਗਾਂ ਦਾ ਦਾਰੂ, ਬਾਬੇ ਨਾਨਕ ਨੇ ਆਖਿਆ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਅਤੇ ਮੈਂ ਸੱਚ ਕਿਹਾ ਤਾਂ ਘਬਰਾ ਜਾਣਗੇ, ਝੂਠ ਮੈਂ ਬੋਲਿਆ ਕਦੀ ਨਹੀਂ। ਹਾਂ ਹਾਂ ਕੋਸਲਾਰਾ, ਮੈਂ ਪੁੱਛਿਆ ਤੂੰ ਕੌਣ ਹੈ? ਕੋਸਲਾ, ਹਕੀਕਤ ਵਰਗੀ ਗੱਲ, ਸੱਚੀ ਗੱਲ, ਆਪਣੇ ਕਲਮ ਨਾਲ ਲਿਖਣ ਵਾਲ ਲਿਖ ਦਿੱਤੀ ਗੱਲ ਕਹਿ ਰਹੇ ਨੇ। ਮੈਂ ਕੌਣ ਹਾਂ ਬਾਬਾ ਜੀ? ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਤੇ ਬਾਬੇ ਨੇ ਕੋਈ ਗੱਲ ਸਮਝੀ ਨਾ, ਤਾਂ ਇੱਥੇ ਹੀ ਕਰਨਾ ਆਇਆ, ਇੱਥੇ ਹੀ ਕਰਨਾ ਆਇਆ ਹੈ, ਦੇਖਣ ਆਇਓ ਜਗਤ ਤਮਾਸ਼ਾ। ਇਹਦੇ ਕੋਈ ਝੂਠ ਗੱਲ ਹੈ? ਇਹ ਤਾਂ ਲਿਖ ਗਏ ਨੇ ਆਪਣੀ ਜੀਵਨ ਕਥਾ ਅੰਦਰ, ਸਵਾਨੇ ਹਯਾਤ ਅੰਦਰ, ਸਵਾਨੇ ਉਮਰੀ ਅੰਦਰ, ਆਟੋਬਾਇਓਗ੍ਰਾਫੀ ਅੰਦਰ ਲਿਖ ਗਿਆ ਕਲਮ ਨਾਲ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪੁੱਤਰ ਨੇ ਪਿਓ ਦਾ ਜਾਮਾ ਪਕੜ ਕੇ, ਉਹ ਹੀ ਹੋਣਾ ਉਹ ਹੀ ਜਿਹਦੀ ਕਿਰਪਾ ਨਾਲ ਪੰਜਾਬ ਦਾ ਅਮਨ ਭੰਗ ਹੋਇਆ ਹੈ, ਸਾਰੀ ਜਨਤਾ ਦੁਖੀ ਹੋਈ ਹੋਈ ਹੈ। ਵਾਹ ਦੁਨੀਆ, ਤੇਰੇ ਦੁੱਖਾਂ ਨੂੰ ਜੋ ਆਵਾਜ਼ ਮਾਰ ਕੇ ਕਹਿੰਦਾ ਹੈ ਇਹਨਾਂ ਲਈ ਨਹੀਂ, ਤੁਸੀਂ ਮੇਰੇ ਲਈ ਬਣੇ ਹੋ, ਇੱਧਰ ਆ ਜਾਓ, ਉਹਨੂੰ ਤੂੰ ਕਹਿੰਦੀ ਹੈ ਇਹਨੇ ਪੰਜਾਬ ਦਾ ਅਮਨ ਭੰਗ ਕੀਤਾ, ਦੇਸ਼ ਦਾ ਅਮਨ, ਤੇਰੇ ਅਮਨ ਲਈ ਜੋ ਆਪ ਬਦਅਮਨੀਆਂ ਦਾ ਸ਼ਿਕਾਰ ਹੋ ਰਿਹਾ ਹੈ, ਤੇਰੀ ਆਬਾਦੀ ਲਈ ਜੋ ਆਪ ਉਜਾੜੇ ਪਿਆ ਮੰਗਦਾ ਹੈ, ਤੇਰੇ ਨਿਸ਼ਾਨ ਕਾਇਮ ਕਰਨ ਲਈ ਜੋ ਆਪਣਾ ਅਨੰਦਪੁਰ ਉਜਾੜ ਕੇ ਸਵਾਂ ਅਤੇ ਸਤਲੁਜ 'ਚ ਰੋੜਨ ਲਈ ਵੀ ਹੱਸਦਾ ਹੈ, ਉਹਨੂੰ ਤੂੰ ਕਹਿੰਦੀ ਹੈ ਇਹਨੇ ਜਗਤ ਦਾ ਅਮਨ ਭੰਗ ਕਰ ਦਿੱਤਾ ਹੈ। ਬਾਬ ਪਿਤਾ, ਇਹ ਉਹੋ ਹੀ ਹੋਣਾ ਹੈ। ਉਹੋ ਹੀ ਕੌਣ ਪੁੱਤਰਾ? ਬਾਗੀ ਗੁਰੂ ਅਨੰਦਪੁਰ ਵਾਲਾ। ਮਹਾਰਾਜ ਨੇ ਕਿਹਾ, ਪਛਾਣ ਤਾਂ ਗਏ ਨੇ, ਤੂੰ ਅਨੰਦਪੁਰ ਵਾਲਾ ਗੁਰੂ ਹੈ? ਬਾਬਾ, ਮੈਂ ਤਾਂ ਦਾਸ ਹਾਂ, ਪਰ ਮੈਨੂੰ ਕਹਿੰਦੇ ਇੱਦਾਂ ਹੀ ਨੇ। ਇਹਨਾਂ ਕਿਹਾ, ਵਾਹ, ਸੁਣਿਆ ਤੂੰ ਕਰਾਮਾਤੀ ਹੈ, ਸੁਣਿਆ ਤੂੰ ਘੇਰਿਆਂ 'ਚੋਂ ਨਿਕਲ ਜਾਂਦਾ ਹੈ, ਸੁਣਿਆ ਤੇਰੇ ਸਾਹਮਣੇ ਆ ਕੇ ਬੜੇ ਬੜੇ ਜਰਨੈਲ ਗੋਡੇ ਟੇਕ ਦਿੰਦੇ ਨੇ। ਸਾਰੀਆਂ ਗੱਲਾਂ ਘਰ ਘਰ ਹੁੰਦੀਆਂ ਸਨ, ਇਹਨਾਂ ਦਾ ਇਸ਼ਾਰਾ ਸੈਦ ਖਾਂ, ਮਾਮੂ ਖਾਂ ਅਤੇ ਇੱਕ ਹੋਰ ਸੈਦ ਬੇਗ ਜਰਨੈਲ ਵੱਲ ਸੀ, ਜਿਹੜੇ ਲੜਨ ਆਏ ਦਿੱਲੀ ਤੋਂ, ਲਾਹੌਰ ਤੋਂ, ਸਰਹੰਦ ਤੋਂ, ਅਤੇ ਆ ਕੇ ਗੁਰੂ ਦੀ ਫੌਜ ਵਿੱਚ ਹੀ ਭਰਤੀ ਹੋ ਗਏ। ਕੋਈ ਨਾ, ਸੁਣਿਆ ਤੂੰ ਕਰਾਮਾਤੀ ਗੁਰੂ ਹੈ? ਮਹਾਰਾਜ ਤਾਂ ਚੁੱਪ ਸਨ, ਪਰ ਉਹਨਾਂ ਆਖਿਆ, ਸਾਡੇ ਕੋਲ ਕੋਈ ਥਾਂ ਨਹੀਂ, ਸਾਡੇ ਕੋਲ ਕੋਈ ਵਾਧੂ ਥਾਂ ਨਹੀਂ, ਅਤੇ ਨਾਲੇ ਤੈਨੂੰ ਆਪਣੀ ਝੁੱਗੀ ਵਿੱਚ ਰੱਖ ਕੇ ਕਿਸੇ ਨੇ ਉੱਜੜਨਾ ਹੈ? ਤੇਰੀ ਮਦਦ ਕਰ ਕੌਣ ਕਰੇ, ਜਦਕਿ ਤੂੰ ਆਪਣੀ ਮਦਦ ਆਪ ਨਹੀਂ ਕਰ ਰਿਹਾ, ਆਪਣੀ ਮਦਦ ਆਪ ਕੀਤਿਆਂ ਹੀ ਰੱਬ ਮਦਦਗਾਰ ਹੁੰਦਾ ਹੈ, ਤੂੰ ਆਪਣੀ ਮਦਦ ਆਪ ਕਰ, ਵਕਤ ਦੀ ਹਕੂਮਤ ਨਾਲ ਤੁਆਬਨ ਕਰ ਲੈ, ਮਿਲਵਰਤਨ ਕਰ ਲੈ, ਤੇਰੇ ਵਾਸਤੇ ਮਹੱਲ ਉਸਰ ਸਕਦੇ ਨੇ। ਹਾਂ ਹਾਂ, ਉਸ ਵੇਲੇ ਬਾਬੇ ਨੇ ਆਖਿਆ, ਕੌਣ ਤੇਰੀ ਮਦਦ ਕਰੇ, ਨਾਲੇ ਤੂੰ ਬੜਾ ਅਜ਼ਮਤੀ ਗੁਰੂ ਹੈ, ਉਹ ਸਾਹਮਣੇ ਜਾ ਕੇ ਆਰਾਮ ਕਰ ਲੈ, ਤੁਸੀਂ ਧਿਆਨ ਬਖਸ਼ੋ ਜ਼ਰਾ। ਖੜਾਕ ਨਾਲ ਤਾਂ ਮੇਰਾ ਮਨ ਉੱਧਰ ਨਹੀਂ ਜਾਂਦਾ, ਆਪ ਜੀ ਦੇ ਦਰਸ਼ਨ ਚੁੱਕੇ ਫਿਰ ਉੱਧਰ ਨੂੰ ਦੇਖਦੇ, ਉੱਧਰ ਨੂੰ ਫਿਰ ਲੈ ਜਾਂਦੇ ਹੋ ਤੁਸੀਂ ਵੀ ਨਾਲ। ਵੋਟਾਂ ਦਾ ਰਾਜ ਕਹਿੰਦੇ ਹੁੰਦਾ, ਅਤੇ ਇੰਨੀਆਂ ਵੋਟਾਂ ਉੱਧਰ ਨੂੰ ਹੋ ਜਾਣ ਤਾਂ ਆਪਾਂ ਕਰੀਏ। ਧਿਆਨ ਬਖਸ਼ੋ ਸਤਸੰਗ ਜੀ ਜ਼ਰਾ, ਆਰਾਮ ਤੂੰ ਤੈਨੂੰ ਮਿਲ ਸਕਦਾ ਹੈ। ਕਮਾਲ ਗੱਲ ਕੀਤੀ, ਇਹਨਾਂ ਨੂੰ ਵੀ ਸ਼ਾਇਦ ਮਸਕਰੀ ਦਾ ਹੁਣੇ ਮੌਕਾ ਮਿਲਿਆ, ਇਹਨਾਂ ਨੂੰ ਵੀ ਹਾਸੀ ਮਜ਼ਾਕ ਦਾ ਹੁਣੇ ਮੌਕਾ ਮਿਲਿਆ ਹੈ। ਆਖਣ ਲੱਗੇ ਉਹ ਉੱਚੇ ਜਿਹੇ ਥਾਂ ਜਾ ਕੇ ਆਰਾਮ ਕਰ ਲੈ। ਕਰਤਾਰ ਦੀ ਐਸੀ ਕੁਦਰਤ ਹੋਈ, ਬਾਰਿਸ਼ ਥੰਮ ਗਈ ਉਸ ਵੇਲੇ ਬਾਰਿਸ਼। ਮਹਾਰਾਜ ਨੇ ਕਿਹਾ ਕਿੱਥੇ ਆਰਾਮ, ਉਹ ਉੱਚਾ ਜਿਹਾ ਥਾਂ, ਉਹ ਥਾਂ ਹਾਲੇ ਤੱਕ ਮੌਜੂਦ ਹੈ। ਉੱਥੇ ਚੂਨਾ ਪੀਸਿਆ ਜਾਂਦਾ ਸੀ ਅਤੇ ਚੂਨੇ ਨੂੰ ਅੱਗ ਦਿੱਤੀ ਹੋਈ ਸੀ, ਜਿਵੇਂ ਪੱਠੇ ਨੂੰ ਅੱਗ ਦਈਏ। ਪੱਠਾ ਸੀ ਇੱਕ ਪਠਾਣ ਦਾ, ਜੋ ਇਸ ਨੇੜੇ ਦੇ ਪਿੰਡ ਦਾ ਮਾਲਕ ਹੈ, ਇਸ ਸਾਰੀ ਜੂਹ ਦਾ ਮਾਲਕ ਹੈ। ਸੰਨ 47 ਤੋਂ ਪਹਿਲੇ ਉਸ ਪਠਾਣ ਦੇ, ਜਿਹਦਾ ਉਹ ਪੱਠਾ ਸੀ, ਜਾਨਸ਼ੀਨਾਂ ਨੂੰ ਹਕੂਮਤ ਵੱਲੋਂ ਕਾਫ਼ੀ ਰੁਤਬੇ ਮਿਲੇ ਹੋਏ ਸੀ ਅਤੇ ਉਹਨਾਂ ਵਿੱਚੋਂ ਕੁਛ ਇੱਕ ਦੋ ਮਜਿਸਟਰੇਟ ਵੀ ਸਨ ਦੇਸ਼ ਦੀ ਵੰਡ ਤੋਂ ਪਹਿਲਾਂ। ਹਾਂ, ਉਹਨਾਂ ਦਾ ਇਹ ਪੱਠਾ ਹੈ ਅਤੇ ਝੁੱਗੀਆਂ ਦੇ ਮਜ਼ਦੂਰ, ਉਹਦੇ ਮਜ਼ਦੂਰ ਨੇ ਪਥੇਰੇ ਪੱਠੇ ਨੂੰ ਅੱਗ ਦਿੱਤੀ ਹੋਈ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਸਕਰੀ ਕੀਤੀ ਇਹਨਾਂ ਝੁੱਗੀ ਵਾਲਿਆਂ ਨੇ। ਜਦੋਂ ਐਸੇ ਦਿਨ ਹੁੰਦੇ ਨੇ, ਹਾਂ ਸ਼ਬੇ ਤਾਰੀਕ ਹੁੰਦੀ ਹੈ, ਗਰਦਸ਼ੇ ਅਯਾਮ ਹੁੰਦੀ ਹੈ, ਹੁੰਦੇ ਨੇ ਰੇਨੀ ਡੇਜ਼ ਹੁੰਦੇ ਨੇ, ਤਾਂ ਮਹੱਲਾ ਵਾਲਿਆਂ ਨੂੰ ਝੁੱਗੀਆਂ ਵਾਲੇ ਵੀ ਮਸਕਰੀਆਂ ਕਰ ਸਕਦੇ ਨੇ। ਉੱਥੇ ਜਾ ਕੇ ਆਰਾਮ ਕਰ ਲੈ। ਬਾਰਿਸ਼ ਤਾਂ ਥੰਮ ਗਈ ਸੀ। ਗੁਰੂ ਸਾਹਿਬ ਨੇ ਕਿਹਾ, ਚੱਲ ਵੇ ਮੇਰੇ ਸੱਜਣਾ, ਮਰਦਾਂ ਦੇ ਸਾਥੀਆ, ਘੋੜਿਆਂ ਅਤੇ ਮਰਦਾਂ, ਵਕਤ ਪੈਣ ਕਵੱਲੇ, ਸ਼ੁਕਰੀਆ ਤੁਹਾਡਾ। ਆਖਰ ਕੋਈ ਗੱਲ ਤਾਂ ਦੱਸੀ ਹੈ, ਆਖਰ ਕੋਈ ਥਾਂ ਤਾਂ ਦੱਸਿਆ ਹੈ ਤੁਸਾਂ, ਤੁਹਾਡਾ ਸ਼ੁਕਰਾਨਾ। ਇਉਂ ਕਹਿ ਕੇ ਗੁਰੂ ਸਾਹਿਬ ਜੀ ਉੱਧਰ ਨੂੰ ਗਏ। ਪੱਠੇ ਨੂੰ ਅੱਗ ਦਿੱਤੀ ਹੋਈ ਸੀ ਅਤੇ ਪੱਠੇ ਵਿੱਚੋਂ ਹਵਾੜ ਨਿਕਲਦੀ ਸੀ, ਮੀਂਹ ਪਿਆ ਹੋਇਆ ਸੀ, ਬੜੀ ਹਵਾੜ ਨਿਕਲੇ। ਮਹਾਰਾਜ ਨੇ ਕਿਹਾ, ਮੇਰੇ ਸਾਥੀਆਂ ਨੇ ਮੈਨੂੰ ਕਿਹਾ ਹੈ ਉੱਧਰ ਚਲਿਆ ਜਾ, ਮੈਂ ਇਹਨਾਂ ਦਾ ਸਾਥੀ ਹੈ, ਮੇਰੇ ਸਾਥੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ। ਮੈਂ ਇਹਨਾਂ ਦਾ ਸਾਥੀ ਹੈ, ਮੇਰੇ ਸਾਥੀ। ਇਹਨੇ ਝੂਠ ਨੇ ਬੋਲਿਆ ਹੋਣਾ, ਘੋੜਿਆ ਚੱਲ ਇੱਧਰ, ਰਾਸ ਦਾ ਇਸ਼ਾਰਾ ਦਿੱਤਾ ਅਤੇ ਵਿਗੜੀਆਂ ਬੇਰਾਸ ਤਕਦੀਰਾਂ ਨੂੰ ਰਾਸ ਕਰਨ ਵਾਲਾ ਸ਼ਾਹ ਸਵਾਰ ਪੱਠੇ 'ਤੇ ਘੋੜਾ ਚੜ੍ਹਾ ਦਿੰਦਾ। ਕਰਤਾਰ ਦੀ ਐਸੀ ਕੁਦਰਤ ਹੋਈ, ਕਹਿੰਦੇ ਨੇ ਪੱਠਾ ਬਾਰਿਸ਼ ਦੀ ਜ਼ਿਆਦਾ ਬਾਰਿਸ਼ ਪੈਣ ਨਾਲ ਠੰਡਾ ਹੋ ਗਿਆ। ਇਹ ਤਾਂ ਸਾਇੰਟਿਫਿਕ ਆਈਡੀਆ ਹੈ। ਇੱਕ ਦੂਜਾ ਆਈਡੀਆ ਵੀ ਹੁੰਦਾ ਹੈ ਕਿ ਸਿਰ ਸੁੱਟ ਕੇ ਮੰਨੀ ਜਾਣਾ ਜਿਹੜੀ ਗੱਲ ਨੂੰ, ਘੋੜੇ ਨੇ ਪੌੜ ਲਾਇਆ ਅਤੇ ਪੱਠਾ ਠੰਡਾ ਹੋ ਗਿਆ, ਚਲੋ ਇੱਦਾਂ ਮੰਨਣਾ ਤਾਂ ਇੱਦਾਂ ਮੰਨ ਲਓ। ਪਰ ਸਾਇੰਸ ਦੀ ਦੁਨੀਆ ਅੰਦਰ ਕੋਈ ਗੱਲ ਜਿਹੜੀ ਦਲੀਲ ਨੂੰ ਅਪੀਲ ਕਰੇ ਉਹ ਮੰਨੀ ਜਾਂਦੀ ਹੈ। ਗੁਰੂ ਨਾਨਕ ਦੇਵ ਅੱਖਾਂ ਮੀੜਦੇ ਸੀ, ਮਹਾਰਾਜ ਕੀ ਲੱਗੇ ਉਹ ਕਰਨ? ਬਾਲਿਆ, ਇੱਥੋਂ ਅਸਾਂ ਹੁਣ ਇੰਨੇ ਯੋਜਨ ਜਾਣਾ ਹੈ, ਤੁਸਾਂ ਤਾਂ ਇੱਦਾਂ ਚਲੇ ਜਾਓਗੇ ਤਾਂ ਅਸੀਂ ਕਿਵੇਂ ਆਈਏ? ਮਰਦਾਨੇ ਨੇ ਵੀ ਕਿਹਾ ਅਤੇ ਸਾਖੀਕਾਰ ਨੇ ਕਿਹਾ, ਉਹਨੇ ਕਿਹਾ ਤੂੰ ਆਪਣੇ ਰਬਾਬ 'ਤੇ ਬਹਿ ਜਾ ਅਤੇ ਤੂੰ ਚੌੜ 'ਤੇ ਚੜ੍ਹ ਜਾ, ਉੱਥੇ ਚਲੇ ਜਾਓਗੇ। ਇਹ ਕੋਈ ਮੰਨਣ ਵਾਲੀ ਗੱਲ? ਜਿੱਥੋਂ ਦੀ ਗੁਰੂ ਨਾਨਕ ਦੇਵ ਜੀ ਗਏ ਉੱਥੇ ਗੁਰਦੁਆਰੇ ਬਣੇ ਪਏ ਨੇ। ਕਰਾਚੀ ਥਾਣੀ ਸਮੁੰਦਰ ਲੰਘੇ, ਮੈਂ ਤਾਂ ਗਿਆ ਨਹੀਂ, ਕਹਿੰਦੇ ਰਤਨ ਤਲਾਈ ਗੁਰਦੁਆਰਾ ਉੱਥੇ ਬੜਾ ਚੰਗਾ ਸੀ। ਇਸੇ ਤਰ੍ਹਾਂ ਹੋਰ ਗੁਰੂ ਸਾਹਿਬ ਜੀ ਅੱਖਾਂ ਮੀਟ ਕੇ ਇੱਥੋਂ ਆ ਉੜ ਜਾਂਦੇ ਅਤੇ ਇਹਦੇ ਨਾਲੋਂ ਤਾਂ ਸਿੱਧਾਂ ਨਾਲ ਫਿਰ ਕੀ ਫਰਕ ਹੋਇਆ? ਮਹਾਰਾਜ ਐਸੀ ਗੱਲ ਨਹੀਂ ਸੀ ਕਰਦੇ। ਨਵੀਆਂ ਖੋਜਾਂ ਪੜ੍ਹੀਆਂ ਜਾਣ, ਤਕਰੀਬਨ 3 ਮੀਲ ਪੰਧ ਰੋਜ਼ ਗੁਰੂ ਸਾਹਿਬ ਜੀ ਕਰਕੇ ਪੰਜਾਬ ਤੋਂ ਉੜੀਸਾ ਤੱਕ ਗਏ ਨੇ। ਹਰ ਜਗ੍ਹਾ ਸਥਾਨ ਬਣੇ ਨੇ ਔਰ ਤਕਰੀਬਨ 50,000 ਮੀਲ ਸਫ਼ਰ ਸਤਿਗੁਰਾਂ ਨੇ ਅੱਜ ਤੋਂ ਸਦੀਆਂ ਪਹਿਲੇ ਪੈਦਲ ਕੀਤਾ। ਅਸੀਂ ਇਹਨਾਂ ਜਹਾਜ਼ਾਂ 'ਤੇ ਵੀ ਨਾ ਕੀਤਾ ਹੋਊਗਾ, ਜੇ ਕੀਤਾ ਹੋਊ ਤਾਂ ਸਵਾਰਥ ਲਈ। ਗੁਰੂ ਨਾਨਕ ਦੇਵ ਜੀ ਨੇ 50,000 ਮੀਲ ਪਦ ਯਾਤਰਾ ਕੀਤੀ ਸਾਡੇ ਭਲੇ ਲਈ, ਸਾਡੀ ਅਗਵਾਈ ਅਤੇ ਰਹਿਨੁਮਾਈ ਲਈ। ਗੁਰੂ ਸਾਹਿਬ ਜੀ ਨੇ ਜਦੋਂ ਘੋੜਾ ਉੱਤੇ ਚੜ੍ਹਾਇਆ ਤਾਂ ਕਰਤਾਰ ਦੀ ਕੁਦਰਤ ਐਸੀ ਹੋਈ ਹੋਈ ਸੀ, ਮੀਂਹ ਦੇ ਬਹੁਤ ਪੈਣ ਨਾਲ, ਬਹੁਲਤਾ ਨਾਲ ਪੱਠਾ ਠੰਡਾ ਹੋਇਆ ਸੀ, ਪਰ ਨਿੱਘ ਬੜਾ ਸੀ। ਘੋੜੇ ਨੂੰ ਉੱਥੇ ਹੀ ਅਟਕਾਇਆ। ਰਹਿਰਾਸ ਦਾ ਵੇਲਾ ਹੋਇਆ ਹੈ, ਸੱਚੇ ਪਾਤਸ਼ਾਹ ਨੇ ਰਹਿਰਾਸ ਦਾ ਪਾਠ ਕੀਤਾ, ਆਪਣਾ ਜਾਮਾ ਲਾ ਕੇ ਵਿਛਾ ਦਿੱਤਾ, ਆਪਣਾ ਕਮਰ ਕਸਾ ਖੋਲ੍ਹ ਕੇ ਨਿੱਘਾ ਕਰ ਕਰਕੇ ਘੋੜੇ ਦੇ ਮੂੰਹ ਤੋਂ ਫੇਰਦੇ ਨੇ। ਮਰਦਾਂ ਅਤੇ ਘੋੜਿਆਂ ਦੀਆਂ ਯਾਰੀਆਂ ਨਿਭਦੀਆਂ ਪਈਆਂ ਨੇ, ਕਮਰ ਕਸਾ ਨਿੱਘਾ ਕਰਕੇ ਘੋੜੇ ਦੇ ਸਾਰੇ ਸਰੀਰ 'ਤੇ ਫੇਰ ਰਹੇ ਨੇ। ਵਾਹ ਦੀਨ ਦੁਨੀਆ ਦੇ ਮਾਲਕ, ਆਪ ਪੱਠੇ 'ਤੇ ਬੈਠੇ ਨੇ, ਰਹਿਰਾਸ ਦਾ ਪਾਠ ਹੋ ਗਿਆ ਹੈ। ਰਹਿਰਾਸ ਦਰਅਸਲ ਕੀ ਹੁੰਦਾ ਹੈ? ਰਹਿਰਾਸ ਵਿੱਚ ਇਹ ਦੱਸਿਆ ਹੈ, ਵਟ ਇਜ਼ ਰਹਿਰਾਸ, ਹਰ ਕੀਰਤ ਹਮਰੀ। ਜੇ ਰਹਿਰਾਸ, ਰਾਹ ਰਾਸ ਫਾਰਸੀ ਦਾ ਲਫ਼ਜ਼ ਹੈ, ਰਾਸ ਮੈਨੇ ਸੱਚਾ, ਰਾਹ ਮਨੇ ਰਾਹ, ਸੱਚਾ ਰਾਹ, ਸੱਚਾ ਰਾਹ ਕੀ ਹੈ? ਮਨੁੱਖ ਕੋਲ ਹਰ ਕੀਰਤ, ਆਪਣੇ ਸਾਜਨ ਹਾਰੇ ਦੀ ਵਡਿਆਈ ਗਾਉਣੀ, ਗੁਣ ਗਾਉਣੇ, ਗੁਣ ਗਾਵਤ ਤੇਰੀ ਉੱਧਰ ਸਮੈਲ, ਇਹੀ ਰਹਿ ਰਾਸ ਹੈ ਜੇ ਕੋਈ ਸਮਝੇ ਤਾਂ। ਹਰ ਕੀਰਤ ਹਮਰੀ ਰਹਿ ਰਾ, ਪਾਠ ਕੀਤਾ ਹੈ ਨਿਤਨੇਮ ਦਾ, ਅਸੀਂ ਕਈ ਵਾਰੀ ਛੇਜਾਂ 'ਤੇ ਪਾਠ ਵੀ ਨਹੀਂ ਕਰ ਸਕਦੇ। ਗੁਰੂ ਦੇ ਸਿੱਖਾਂ ਗੁਰੂ ਉਜਾੜੇ ਪਏ ਹੋਏ ਪੱਠਿਆਂ 'ਤੇ ਬੈਠਾ ਵੀ ਨਿਤਨੇਮ ਪਿਆ ਕਰਦਾ ਹੈ। ਤੋ ਖੈਰ, ਸੱਚੇ ਪਾਤਸ਼ਾਹ ਜੀ ਨੇ ਰਹਿਰਾਸ ਦਾ ਪਾਠ ਕੀਤਾ ਅਤੇ ਉਸ ਤੋਂ ਬਾਅਦ ਫਿਰ ਇਸੇ ਸਵੱਈਏ ਦਾ ਕੀਰਤਨ ਹੋ ਰਿਹਾ ਹੈ, ਜੋ ਦਾਸ ਦੀ ਬੇਨਤੀ ਹੈ ਕਿ ਆਪ ਵੀ ਇਹ ਟੇਕ ਦੀ ਤੋਂ ਗਾਓ। ਹੇ ਰਾਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਬ ਹੈ ਬੇਨਤੀ ਸੁਣ ਲੀਜੈ। ਇਹ ਤੁਕ ਗਾ ਰਹੇ ਨੇ ਕਿ ਸੰਪੂਰਨ ਹੋਇਆ। ਘੋੜੇ ਤੇ ਕਾਠੀ ਜ਼ੀਨ ਰਕਾਬ ਵਿੱਚ ਪਾਵ ਦੇ ਕੇ ਮੇਰਾ ਮਹਿਬੂਬ ਫਿਰ ਘੋੜੇ ਦੀ ਪਿੱਠ ਉੱਤੇ ਥਾਪੜਾ ਦੇ ਕੇ ਚੱਲ ਸੋਹਣਿਆ, ਨਿਤਨੇਮ ਹੋ ਗਿਆ। ਜਿੱਧਰ ਰੱਬ ਰਜਾਏ ਰਹਿਣ ਪ੍ਰਦਾਨ ਗੌ ਕਰੇ। ਮੰਜ਼ਿਲ ਦੀ ਅਖੀਰ ਤਾਂ ਹੈ ਹੀ ਕੋਈ ਨਹੀਂ, ਪਤਾ ਨਹੀਂ ਕਿੱਥੇ ਕਿਸੇ ਬੁਲਾਇਆ ਹੈ ਨਹੀਂ। ਘੋੜਾ ਚਾਹੁੰਦਾ ਹੈ ਇਸ਼ਾਰਾ, ਚਾਹੁੰਦਾ ਹੈ ਉੱਡ ਜਾਵਾਂ ਲੈ ਕੇ। ਗੁਰੂ ਸਾਹਿਬ ਨੇ ਥਾਪੜਾ ਦਿੱਤਾ ਹੈ, ਉੱਥੋਂ ਦੀ ਚਲੀਏ, ਆਪਣਾ ਫਰਜ਼ ਅਦਾ ਕਰਦੇ ਚਲੀਏ। ਕੀ ਫਰਕ, ਜਿਸ ਨੇ ਸਾਨੂੰ ਆਰਾਮ ਲਈ ਜਗ੍ਹਾ ਦੱਸੀ ਹੈ, ਝੁੱਗੀ ਦੇ ਵਾਸੀਆਂ ਦਾ ਸ਼ੁਕਰਾਨਾ ਕਰਦੇ ਚਲੀਏ। ਦੁਨੀਆ ਆਪਣਾ ਵਕਤ, ਇਹਨੂੰ ਕਹਿੰਦੇ ਨੇ ਫਾਰਸੀ 'ਚ ਇਬਨੁਲ ਵਕਤ, ਟਾਈਮ ਸਰਵਰ ਹੈ। ਕੰਮ ਲਓ ਕਿਸੇ ਤੋਂ, ਸ਼ੁਕਰਾਨਾ ਫਿਰ ਕਰ ਦੇਵਾਂਗੇ। ਸ਼ੁਕਰ ਦਾ ਵੀ ਵੇਲ ਨੇ ਲੋਕਾਂ ਨੂੰ। ਗੁਰੂ ਸਾਹਿਬ ਜੀ ਕਹਿੰਦੇ ਨੇ, ਸੋਹਣਿਆ ਨਿਤਨੇਮ ਕੀਤਾ ਹੈ, ਕੱਪੜੇ ਸੁੱਕ ਗਏ ਨੇ, ਦਮ ਲਿਆ ਹੈ, ਸ਼ੁਕਰ ਕਰਦੇ ਚਲੀਏ। ਘੋੜਾ ਉੱਧਰ ਨੂੰ ਤੁਰਦਾ ਹੈ, ਝੁੱਗੀ ਦੇ ਸਾਹਮਣੇ ਖਲੋ ਕੇ, ਮੇਰੇ ਸਾਥੀਓ ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਓਂ ਕਿਆਰੀ, ਗਰੀਬਾਂ ਦਾ ਪੱਖੀ ਪਥੇਰਿਆਂ ਦੇ ਸਾਹਮਣੇ ਝੁੱਗੀ 'ਤੇ ਖਲੋਤਾ, ਕਹਿੰਦਾ ਤੁਹਾਡਾ ਅਨੰਤ ਸ਼ੁਕਰਾਨਾ। ਤੁਸੀਂ ਮੈਨੂੰ ਢੇਰ ਚਿਰ ਦੇ ਤੁਰੇ ਆਉਂਦੇ ਨੂੰ, ਮੈਨੂੰ ਅਤੇ ਮੇਰੇ ਘੋੜੇ ਨੂੰ ਆਰਾਮ ਲਈ ਜਗ੍ਹਾ ਦੱਸੀ ਹੈ, ਤੁਹਾਡੀ ਇਹ ਯਾਦ ਬਣੀ ਰਹੇਗੀ, ਮੇਰਾ ਸ਼ੁਕਰਾਨਾ ਇਤਿਹਾਸ ਦੱਸਦਾ ਰਹੇਗਾ। ਮੈਂ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਅਤੇ ਮੇਰੇ ਸਾਥੀ ਨੂੰ ਥੋੜ੍ਹਾ ਆਰਾਮ ਕਰਨ ਦਾ ਮੌਕਾ ਦਿੱਤਾ ਹੈ, ਅਤੇ ਥਾਂ ਦੱਸਿਆ ਹੈ ਜਿੱਥੇ ਸਹਿਜੇ ਸਹਿਜੇ ਨਿੱਘ ਪ੍ਰਾਪਤ ਹੋ ਗਿਆ ਹੈ, ਅਸੀਂ ਤਾਜ਼ਾ ਦਮ ਹੋ ਗਏ ਹਾਂ, ਮਾਰ ਸਕਾਂਗੇ ਹੁਣ ਲੰਬੀਆਂ ਮੰਜ਼ਲਾਂ। ਤੂੰ ਕਹਿੰਦੇ ਨੇ ਗੁਰੂ ਸਾਹਿਬ ਜੀ ਸ਼ੁਕਰਾਨਾ ਅਦਾ ਕਰਕੇ ਜਾ ਹੀ ਰਹੇ ਸਨ ਕਿ ਇਸ ਅਸਨਾ ਵਿੱਚ ਇੱਕ ਹੋਰ ਗੱਲ ਵਾਪਰੀ। ਉਹ ਕੀ ਹੈ, ਗੁਰੂ ਸਾਹਿਬ ਜੀ ਦੇ ਘੋੜੇ ਦੇ ਸਾਹਮਣੇ ਇੱਕ ਹੋਰ ਘੋੜਾ ਜਲਦੀ ਨਾਲ ਆ ਕੇ ਰੁਕ ਜਾਂਦਾ, ਬੜੀ ਤੇਜ਼ੀ ਨਾਲ ਆ ਕੇ ਰੁਕ ਜਾਂਦਾ, ਅਤੇ ਇੱਕ ਹੋਰ ਸਵਾਰ ਨੇ ਫੌਰਨ ਉੱਤਰ ਕੇ ਅੱਗੇ ਵੱਧ ਕੇ ਗੁਰੂ ਸਾਹਿਬ ਦੇ ਘੋੜੇ ਦੀਆਂ ਵਾਗਾਂ ਨੱਪ ਲਈਆਂ, ਰਾਸਾਂ ਪਕੜ ਲਈਆਂ। ਖਲੋ ਜਾਓ, ਰੁਕ ਜਾਓ, ਇਉਂ ਮਹਾਰਾਜ ਦਿਲਾਂ ਦੇ ਮਹਿਰਮ ਨੇ। ਪਰ ਨੀਲਾ ਘੋੜਾ ਚਾਹੁੰਦਾ ਹੈ ਪਤਾ ਲੱਗ ਜਾਏ ਕੀ ਕਰਨਾ ਹੈ ਮੈਂ, ਪਰ ਗੁਰੂ ਨੇ ਹਾਲੇ ਇਸ਼ਾਰਾ ਨਹੀਂ ਕੀਤਾ ਕੀ ਕਰਨਾ ਹੈ। ਸੰਗਤ ਜੀਓ, ਇਹ ਹੋਇਆ ਕੀ, ਇਸ ਪੱਠੇ ਦਾ ਮਾਲਕ, ਇਸ ਇਲਾਕੇ ਦਾ ਮਾਲਕ, ਇਸ ਨੇੜੇ ਦੇ ਪਿੰਡ ਦਾ ਮਾਲਕ, ਅੱਜ ਵੀ ਪਿੰਡ ਉਹ ਵੱਸਦਾ ਹੈ, ਇਸ ਕਿਲ੍ਹੇ ਦਾ ਮਾਲਕ, ਸਰਕਾਰੀ ਦਰਬਾਰੇ ਬੜਾ ਪਹੁੰਚਿਆ ਹੋਇਆ ਪਠਾਨ ਹੈ, ਬੜਾ ਮਸ਼ਹੂਰੋ ਮਾਰੂਫ ਹੈ, ਅਤੇ ਇਸ ਦੀ ਗੱਲ ਵੀ ਮੰਨੀ ਜਾਂਦੀ ਹੈ। ਪਰ ਕੁਦਰਤ ਨੇ ਇਸ ਨੂੰ ਇੱਕ ਪੁੱਤਰੀ ਦਿੱਤੀ ਹੋਈ ਹੈ, ਜੋ ਇਤਨੀ ਹੁਸੀਨ ਹੈ ਕਿ ਸੂਬਾ ਸਰਹੰਦ ਦੇ ਰਾਹੀਂ ਇਸ ਦੇ ਹੁਸਨ ਦੀਆਂ ਤਾਂਕਾਂ, ਇਸ ਦੀ ਖੂਬਸੂਰਤੀ ਦੀਆਂ ਤਾਂਕਾਂ, ਇਸ ਦੇ ਜ਼ਹੀਨ 'ਤੇ ਸ਼ਕੀਲ ਹੋਣ ਦੀਆਂ ਗੱਲਾਂ, ਸ਼ਕੀਲ ਦੇ ਨਾਲ ਦਾਸ ਨੇ ਜ਼ਹੀਨ ਲਫ਼ਜ਼ ਵੀ ਵਰਤਿਆ ਹੈ, ਯਾਨੀ ਰੂਪ ਵੀ ਹੈ, ਅਕਲ ਵੀ ਹੈ, ਤੇ ਨਾਲ ਨਾਲ ਸ਼ਕਲ ਵੀ ਹੈ, ਸੂਰਤ ਵੀ ਹੈ, ਸੀਰਤ ਵੀ ਹੈ। ਨਹੀਂ ਤਾਂ ਸੀਰਤ ਤੋਂ ਬਿਨਾਂ ਸੂਰਤ ਏਦਾਂ ਹੈ ਜਿਵੇਂ ਕਾਗਜ਼ੀ ਫੁੱਲ, ਖੁਸ਼ਬੂ ਤੋਂ ਰਹਿਤ। ਹਾਂ, ਸੀਰਤ ਤੇ ਸੂਰਤ ਦੀ ਮਾਲਕ ਇਹਦੀ ਸ਼ਹਿਜ਼ਾਦੀ ਹੈ, ਪਠਾਨ ਦੀ ਲੜਕੀ, ਤੇ ਇਸਦੀ ਇਸ ਨੂੰ ਵਰਨ ਦੀਆਂ, ਇਸ ਨਾਲ ਸ਼ਾਦੀ ਕਰਨ ਦੀਆਂ ਬੇਨਤਾਂ ਨਾਜ਼ਮੇ ਸਰਹੰਦ, ਸੂਬਾ ਸਰਹੰਦ ਵਜ਼ੀਰ ਖਾਂ ਬਣਾਉਂਦਾ ਸੀ। ਪਰ ਜਦੋਂ ਇਹ ਖਬਰ ਉੱਪਰ ਜਾਂਦੀ ਹੈ ਤਾਂ ਇਹਦੀਆਂ ਆਸਾਂ ਟੁੱਟ ਜਾਂਦੀਆਂ ਨੇ। ਇਹ ਹਾਲੇ ਕੁਆਰੀ ਹੈ, ਇੱਕੋ ਹੀ ਧੀ ਹੈ ਇਸ ਪਠਾਨ ਦੀ, ਪਰ ਬੜਾ ਅਮੀਰ ਆਦਮੀ ਹੈ। ਇਹਨੂੰ ਆਪਣੇ ਘਰੋਂ ਨਿਕਲਿਆਂ ਦੇਰ ਹੋ ਗਈ, ਆਪਣੇ ਜ਼ਮੀਨ ਜੂਹ ਵਿੱਚ ਫਿਰਦਾ ਫਿਰਦਾ ਪੱਠੇ ਦੇ ਕੋਲ ਆਉਂਦਾ ਹੈ, ਮਜ਼ਦੂਰਾਂ ਨੂੰ ਮਿਲਦਾ ਹੈ, ਮਜ਼ਦੂਰਾਂ ਤੋਂ ਗੱਲਬਾਤ ਪੁੱਛਦਾ ਹੈ ਸਾਰੀ ਕਾਰੋਬਾਰ ਦੀ। ਉਹਨਾਂ ਸਾਰੀ ਗੱਲ ਦੱਸਣ ਤੋਂ ਬਾਅਦ ਇਹ ਗੱਲ ਆਖੀ, ਇੱਥੇ ਬਾਗੀ ਗੁਰੂ ਆਇਆ ਸੀ ਅਨੰਦਪੁਰ ਵਾਲਾ, ਹਕੂਮਤ ਦਾ ਵੈਰੀ, ਅਮਨ ਦਾ ਵੈਰੀ, ਬਾਗੀ ਗੁਰੂ ਗੋਬਿੰਦ ਸਿੰਘ। ਅੱਛਾ, ਹੁਣ ਕਿੱਥੇ ਪਠਾਨ, ਕਿੱਥੇ? ਉਹਨਾਂ ਕਿਹਾ ਆਇਆ ਸੀ, ਪਰ ਕਿੱਥੇ ਹੈ ਹੁਣ? ਆਕਾ ਮਾਲਕ ਆਉਂਦਾ ਸੀ, ਮੈਂ ਤੇ ਮੇਰਾ ਘੋੜਾ ਥੱਕੇ ਹੋਏ ਹਾਂ, ਭਿੱਜੇ ਹੋਏ ਹਾਂ, ਗਿੱਲੇ ਸਿੱਲੇ ਹੋਏ ਹੋਏ ਹਾਂ, ਆਰਾਮ ਲਈ ਕੋ ਥਾਂ ਦਿਓ। ਬਾਗੀ ਸਮਝ ਕੇ, ਹਕੂਮਤ ਦਾ ਵਿਰੋਧੀ ਸਮਝ ਕੇ, ਮੁਸਲਮਾਨਾਂ ਦਾ ਵੈਰੀ ਤੇ ਪੱਕਾ ਵੈਰੀ ਸਮਝ ਕੇ ਅਸਾਂ ਉਹਨੂੰ ਥਾਂ ਨਹੀਂ ਦਿੱਤਾ। ਪਰ ਮਾਲਕ ਕੀ ਦੱਸੀਏ, ਹੁਣ ਕਿੱਥੇ ਗਿਆ ਪਠਾਨ? ਆਖਣ ਲੱਗੇ, ਕੀ ਦੱਸੀਏ, ਇੱਧਰ ਗਿਆ ਕੋਈ, ਇੱਧਰ ਤਾਂ ਪੱਠਾ ਅੱਗ ਦਿੱਤੀ ਹੋਈ ਹੈ। ਆਖਣ ਲੱਗੇ, ਤੁਹਾਨੂੰ ਕੀ ਦੱਸੀਏ, ਪੱਠੇ ਤੇ ਚੜ੍ਹ ਗਿਆ ਸਣੇ ਆਪਣੇ ਘੋੜੇ ਦੇ ਕੋਲ ਸਵਾਰ। ਅਸਾਂ ਕਿਹਾ, ਫੂਕਿਆ ਗਿਆ ਹੋਵੇਗਾ, ਝੁਲਸਿਆ ਗਿਆ ਹੋਵੇਗਾ, ਕਬਾਬਿਆ ਗਿਆ ਹੋਵੇਗਾ, ਸੜ ਬਲ ਗਿਆ ਹੋਵੇਗਾ। ਖੁਸ਼ਖਬਰੀ ਦੱਸਾਂਗੇ ਨਾਜ਼ਮੇ ਸਰਹੰਦ ਨੂੰ ਤੇ ਦਿੱਲੀ ਦਰਬਾਰ ਨੂੰ। ਪਰ ਹੈਰਾਨੀ ਦੀ ਬਾਤ ਹੈ, ਪੱਠੇ ਤੇ ਬੈਠ ਕੇ ਉਹਨੇ ਕੁਛ ਬੋਲਿਆ, ਉਹਨੇ ਕੋਈ ਮੰਤਰ ਉਚਾਰੇ ਤੇ ਉਹਨੇ ਉੱਥੇ ਮੌਸੀਕੀ ਗਾਣਾ ਸ਼ੁਰੂ ਕਰ ਦਿੱਤਾ। ਐਸਾ ਗਾਇਆ, ਐਸਾ ਗਾਇਆ ਕਿ ਅਸੀਂ ਵੀ ਧੂਏ ਜਾਵੀਏ, ਖਿੱਚੇ ਜਾਵੀਏ। ਸਰਕਾਰ ਦੇ ਡਰ ਤੋਂ ਨੇੜੇ ਨਹੀਂ ਹੋਏ, ਵਰਨ ਦਿਲ ਕਰਦਾ ਸੀ ਕਿ ਪਰ ਹੋਵਨ ਤਾਂ ਇੱਕੋ ਹੀ ਉਡਾਰੀ ਨਾਲ ਉੱਥੇ ਚਲੀਏ। ਹੱਕਾਂ ਕਿ ਮੁਰਗ ਪਰਦਾਸ਼ਤ ਮੈਂ, ਮੁਰਗ ਮੈਨੇ ਪਰਿੰਦਾ, ਸੌ ਅੱਲਾ ਦੀ ਸੌ ਖੁਦਾ ਦੀ, ਜੇ ਸਾਨੂੰ ਪਰਿੰਦੇ ਵਾਂਗ ਪਰ ਹੁੰਦੇ। ਹੱਕਾਂ 'ਚ ਮੁਰਗ ਪਰਦਾਸ਼ਤ ਮੈਂ, ਰੂਜ਼ੇ ਤੋਂ ਸਦ ਬਾਰ ਖਬਰਦਾਸ਼ਤ ਮੈਂ, ਸੌ ਵਾਰੀ ਉਹਦੇ ਕੋਲ ਜਾ ਕੇ ਬਹਿੰਦੇ, ਉਹਦੀਆਂ ਗੱਲਾਂ 'ਚ ਪਕੜਾਂ, ਉਹਦੇ ਗਾਉਣ 'ਚ ਧੂ, ਉਹਦੀ ਬੋਲੀ ਅੰਦਰ ਗ੍ਰਿਫਤ। ਪਰ ਆਕਾ ਜੀ ਕੀ ਦੱਸੀਏ, ਘੋੜਾ ਚੜ੍ਹਾ ਦਿੱਤਾ ਉਹਨੇ ਪੱਠੇ ਉੱਤੇ। ਹੈਂ, ਚਲੋ ਤਾਂ ਚਲੀਏ। ਸੰਗਤ ਜੀ, ਗੁਰੂ ਸਾਹਿਬ ਜੀ ਝੁੱਗੀ ਦੇ ਅੱਗਿਓਂ ਸ਼ੁਕਰਾਨਾ ਕਰਕੇ ਐ ਨਿਕਲ ਕੇ ਫਿਰ ਪੱਠੇ ਵੱਲ ਦੀ ਹੋ ਕੇ ਆ ਰਹੇ ਸਨ ਆਪਣੇ ਮਜ਼ਦੂਰਾਂ ਨੂੰ ਲੈ ਕੇ। ਇਹ ਪਠਾਨ ਇੱਧਰ ਨੂੰ ਜਾ ਰਿਹਾ ਸੀ ਤਾਂ ਮਹਿਬੂਬ ਹੌਲੀ ਹੌਲੀ ਆਪਣੀ ਰਸਨਾ 'ਚ ਕਹਿ ਰਹੇ ਨੇ। ਉਹਨੇ ਕਿਹਾ, ਮਜ਼ਦੂਰੋ, ਮੇਰੇ ਨੌਕਰੋ ਚਾਕਰਾਂ ਨੂੰ ਕਿਹਾ, ਗੁਨਾਹ ਕੀਤਾ ਹੈ ਤੁਸੀਂ, ਗੁਨਾਹੇ ਕਬੀਰਾ ਕੀਤਾ ਹੈ। ਗੁਨਾਹੇ ਕਬੀਰਾ ਜਿਹੜਾ ਬਹੁਤ ਵੱਡਾ ਗੁਨਾਹ, ਬੱਜਰ ਪਾਪ ਕੀਤਾ ਹੈ ਗੁਨਾਹੇ ਕਬੀਰਾ। ਕਿਉਂ? ਉਹ ਬਾਗੀ ਨਹੀਂ, ਉਹ ਤਾਂ ਅੱਲਾ ਮੀਆਂ ਆਪ ਹੀ ਸੀ, ਖੁਦਾ ਸੀ, ਖੁਦਾ ਖੁਦਾ। ਬਾਗੀ ਵੀ ਖੁਦਾ ਹੁੰਦੇ ਨੇ, ਉਹ ਤਾਂ ਅੱਲਾ ਮੀਆਂ ਸੀ। ਪਠਾਨ ਆਖਣ ਲੱਗਾ, ਕਿਵੇਂ ਪਤਾ? ਆਖਣ ਲੱਗੇ, ਮੇਰੇ ਪੀਰਾਂ ਦੇ, ਮੇਰੇ ਪੀਰ ਸਾਹਿਬ ਜਦੋਂ ਰਿਹਲਤ ਫਰਮਾਉਣ ਲੱਗੇ ਸੀ, ਜਦੋਂ ਇੰਤਕਾਲ ਹੋਣ ਲੱਗਾ ਸੀ, ਜਦੋਂ ਵਫਾਤ ਪਾਉਣ ਲੱਗੇ ਸੀ, ਜਾਣੀ ਮ੍ਰਿਤੂ ਹੋਣ ਲੱਗੇ ਸੀ, ਮੈਂ ਕਿਹਾ, ਕਿਸ ਦੇ ਲੜ ਲਾ ਚੱਲੇ ਹੋ? ਉਹਨਾਂ ਕਿਹਾ, ਅਨੰਦਪੁਰ ਵਾਲੇ ਦੇ। ਮੇਰੇ ਪੀਰ ਨੇ ਕਿਹਾ ਸੀ, ਅਨੰਦਪੁਰ ਵਾਲੇ ਦੇ ਲੜ ਲਾ ਚੱਲਿਆ ਹਾਂ। ਮੈਂ ਉਸ ਦਿਨ ਤੋਂ ਤਲਬਾਂ ਵਿੱਚ ਸੀ ਕਦੋਂ ਉਹਦੇ ਦੀਦਾਰ ਹੋਣ, ਅੱਜ ਉਹ ਮੇਰੇ ਘਰ ਆ ਗਿਆ ਏਦਾਂ ਦੇ ਵੇਲੇ। ਤਾਂ ਮੇਰੇ ਮਜ਼ਦੂਰਾਂ ਨੇ ਉਹਨੂੰ ਝੁੱਗੀ ਵੀ ਨਾ ਦਿੱਤੀ ਰਹਿਣ ਲਈ, ਮਹਿਮਾਨੀ ਲਈ, ਅਤੇ ਚੜ੍ਹਾ ਦਿੱਤਾ ਉਹਨੂੰ ਪੱਠਿਆਂ ਉੱਤੇ। ਉਹ ਜਗਤ ਦੀਆਂ ਠੰਡਾਂ ਦਾ ਮਾਲਕ, ਉਹ ਤਪਦੇ ਦਿਲਾਂ ਨੂੰ ਠੰਡ ਪਾਉਣ ਵਾਲਾ, ਉਹ ਭੱਠਿਆਂ ਦੀ ਸੜਨ ਨੂੰ ਕਿਵੇਂ ਨਾ ਬੁਝਾ ਦੇਵੇ? ਉਹਨੂੰ ਤਾਂ ਵੱਡੇ ਵਡੇਰਿਆਂ ਤੋਂ ਆਦਤ ਪਈ ਹੋਈ ਆ ਤਵੀਆਂ ਨੂੰ ਠੰਡਿਆਂ ਕਰਨ ਦੀ, ਦੇਗਾਂ ਨੂੰ ਠੰਡਿਆ ਦੇਣ ਦੀ, ਅਤੇ ਬਾਰੂ ਰੇਤਾਂ ਨੂੰ ਖੁਣਕੀਆਂ ਪਹੁੰਚਾ ਦੇਣ ਦੀ। ਆਓ ਮੇਰੇ ਨਾਲ ਚਲੋ। ਘਬਰਾ ਗਿਆ ਇਸਦਾ ਗਲਾ, ਘਬਰਾ ਗਿਆ ਇਸਦਾ ਅੰਦਰਲਾ, ਦਿਲ ਦੀਆਂ ਫੜਫੜਾਹਟਾਂ, ਤੜਫਣਾਂ ਬੇਕਰਾਰੀ ਵਿੱਚ ਬਦਲ ਗਈਆਂ। ਮਜ਼ਦੂਰਾਂ ਨੂੰ ਲੈ ਕੇ ਜਾਵੇ, ਇੱਦਾਂ ਹੁੰਦਾ ਆਵੇ ਜਿਵੇਂ ਚਾਨਣਾ ਆਉਂਦਾ ਹੈ ਅੱਗਰੋਂ। ਘੋੜੇ ਤੋਂ ਨਿਕ ਉਤਰਿਆ ਅਤੇ ਹੌਲੀ ਦੇਣੀ ਰਾਸ ਪਕੜ ਕੇ, ਖੁਦਾਵੰਦ ਕਰੀਮ ਦੇ ਭੇਜੇ ਹੋਏ ਪੀਰਾਂ ਦੇ ਪੀਰ, ਰੁਕ ਜਾਓ ਮਹਾਰਾਜ ਉਸ ਵੇਲੇ ਇੱਦਾਂ ਕਹਿ ਰਹੇ ਸਨ, ਆਪ ਵੀ ਕਿਰਪਾ ਕਰੋ ਤੇ ਆਖੋ।
ਮੇਰੇ
आवाज है जिहड़ी कुछ समय तो असीं सुन रहे हाँ, जिन्हें महका दिता है सारे कुर्रा हवाई ते हवा दे बुलियां नूं, इही आवाज है। अपना घोड़ा रोक के अदब विच पठान घोड़े तो उतर जाता है। जब तक सतगुरु जी इधर आ गए ने, फिर एक बारी अपने सामने मजदूरां दीआं झुग्गियां वेख के हजूर उच्ची आवाज नाल कहिंदे ने, मेरे साथियो थोड़ा शुकराना, पर घोड़े की रास पकड़ ली। पठान ने कदम बोसी की, पेशानी महाराज की जुत्ती ते रख दी, जोड़े ते रख दी। गुरु ने आख्या, मेरे जोड़ा तो टुटा होया है, पर कौन है तू सजदे अदा करने वाला, कौन है? इन्हें आख्या, मैं ओ गुनागार इंसान जिन्हें अपने कारोबार के लालच अंदर पीर दे आख्या हुआ भी थोड़े दर की जियारत ने की, आनंदपुर साहब नहीं आया। याद रहे ये जिला अंबाला तहसील नारायणगढ़ साधवाड़े दे पीर बदरुद्दीन दा शिष्य सी। पीर बदरुद्दीन उर्फ बुद्धू शाह उसका साजिया होया सी, उस दे राही इन गुरु का प्यार लगा। मैं वो इंसान हाँ जिन्हें आके थोड़े दर दियाँ दहलीजा ते इट्टां नूं सजदा भी नहीं किया। हाँ मैं वो बदनसीब बंदा हाँ जिहदे इट्टां पत्थर वाले ते बथेरे नौकरां ने थोड़े नाल मस्करी की, थोड़े नाल ठट्ठा किया है, मेरे अल्लाह तेरे नाल मजाक किया है, ते झुग्गी विच भी थानू वसण नहीं दिता। रब दे यारा आपे आप नूरो नूर कर देण वालिया, मेरी खता मुआ। महाराज कहिंदे, खता तू बड़ा चंगा, जिमें किसी मालिक की चंगयाई उहदे नौकर तो दिस पैंदी है। हाँ हाँ जिमें मुरीदा तो गुरु सिद्ध हुंदा है, जिमें सुहागणा तो सुहाग सिद्ध हो जाता है, तिवें तेरे नौकरां तो तेरा आकापन मालिक ही सिद्ध हो गई है। तो बड़े वफादार ने, इन्हें तो मेरा साथ निभाया है उदों जदों मेरे कोल रहण वाले कई ने बूहे बंद कर लै, पछाणिया ही नहीं मैनू, तो इन्हें बेपछाणगी अंदर आख्या उत्थे आराम कर लो, मैं मशकूर हाँ। पठान ने कहा, मैनू बख्श दियो। गुरु जी कहिंदे, तू तो बख्शिया होया है। आखन लगा, मैं तो मन्ना जे मेरे घर चलो ता मनना। महाराज कहिंदे, मैनू घर ले जाना मुसीबत घर ले जाण वाली बात है, ऐसा नहीं होवेगा।